ਦਾ ਪਿਆਲਾ ਸਭ ਸੰਗਰੀ ਮੂੰਹ ਨੂੰ ਲਾਇਆ ਹੀ ਸੀ, ਹਲੇ ਪੀਣਾ ਨਹੀਂ ਮਿਲਿਆ, ਪੈਰ ਦੇ ਵਿੱਚ ਬਾਜਰੇ ਦਾ ਟੰਡਾ ਵੱਜ ਗਿਆ ਲੜਦੇ ਦੇ। ਜਦੇ ਹੀ ਮੂੰਹੋਂ ਕਹਿੰਦਾ ਹੈ, ਕੁਦਰਤੀ ਗੱਲ ਹੈ, ਜਦੇ ਆਪਾਂ ਨੂੰ ਕੋਈ ਸੰਕਟ ਆਉਂਦਾ ਰਸਨਾ ਤੋਂ ਹੈ ਦੀ ਆਵਾਜ਼ ਨਿਕਲੀ ਆਉਂਦੀ, ਉਹ ਨਾਲੇ ਪਰੇ ਹੋ ਗਈ, ਨਾਲੇ ਉਹਨੇ ਅੰਮ੍ਰਿਤ ਦਾ ਪਿਆਲਾ ਪਰੇ ਕਰ ਲਿਆ। ਕਹਿਣ ਲੱਗੀ ਸੂਰਮਾ ਤੇ ਹੈ, ਸੂਰਮੇ ਦੇ ਮੂੰਹੋਂ ਹੈ ਨਹੀਂ ਕਦੇ ਨਿਕਲਿਆ ਕਰਦੀ, ਹੈ ਤੋ ਕੈਰਿਆਂ ਦੇ ਮੁੱਖੋਂ ਨਿਕਲਦੀ ਹੈ। ਲੇਕਿਨ ਉਹ ਕੇਵਲ ਮੂੰਹ ਨੂੰ ਲਾਉਣੇ ਕਰਕੇ ਹੀ ਉਹਦੇ ਬੁੱਲਾਂ ਚ ਸੱਚ ਨਹੀਂ ਰਸ ਭਰ ਗਿਆ, ਉਹ ਅੰਮ੍ਰਿਤ ਦਾ ਉਹ ਬੁੱਲਾਂ ਨੂੰ ਚੂਸਦਾ ਰਿਹਾ ਕਰੇ ਹਰ ਵੇਲੇ, ਦੱਸੇ ਕਿਸੇ ਨੂੰ ਹੈ ਨਾ। ਜੰਗ ਦੀ ਸਮਾਪਤੀ ਹੋ ਗਈ, ਸਭ ਨਿਬੜ ਗਿਆ ਕੰਮ, ਲੇਕਿਨ ਉਹਨੇ ਬੁੱਲਾਂ ਵਿੱਚ ਰਸ ਕੁਦਰਤ ਵੱਲੋਂ ਭਰਿਆ, ਉਹ ਚੂਸਦਾ ਰਿਹਾ ਕਰੇ। ਉਹਦੇ ਘਰ ਵਾਲੀ ਟੋਕਦੀ ਰਿਹਾ ਕਰੇ, ਵੇ ਪਤੀ ਤੂੰ ਸੋਗਦਾ ਨਹੀਂ, ਮੈਨੂੰ ਲੋਕ ਤਰਕਾਂ ਮਾਰਦੇ ਐ, ਬੁੱਲ ਚੂਸਣੇ ਦੀ ਤੀਵੀਂ ਆ ਇਹ, ਐ ਕਹਿੰਦੇ ਨੇ, ਤੂੰ ਕਿਉਂ ਨਹੀਂ ਹਟਦਾ, ਦੱਸੇ ਹੋ ਨਾ ਘਰ ਵਾਲੀ ਨੂੰ ਵੀ ਮੈਨੂੰ ਹੁਣ ਵਿੱਚੋਂ ਦੱਸ ਆਉਂਦਾ। ਕਿਹਦੇ ਕੋਲੇ ਜ਼ੋਰ ਹੁੰਦਾ ਭਾਈ, ਗੁਰੂ ਕੋਲੇ ਹੀ ਹੈ, ਗੁਰੂ ਕੋਲੇ ਸੱਚ ਜੀ ਅਨੰਦਪੁਰ ਸਾਹਿਬ ਬੇਨਤੀ ਕੀਤੀ, ਮਹਾਰਾਜ ਇਹ ਮੇਰੇ ਪਤੀ ਨੂੰ ਸਮਝਾਓ, ਇਹਦੀ ਆਦਤ ਸੁਧਰ ਜਾਵੇ, ਇਹ ਬੁੱਲ ਚੂਸਦਾ ਰਹਿੰਦਾ। ਸਿੱਖ ਕਹਿੰਦਾ ਮਹਾਰਾਜ ਤੁਹਾਡੇ ਕੋਲੋਂ ਕੀ ਲੁਕਿਆ ਹੋਇਆ, ਜਦੋਂ ਆਪ ਜੀ ਦੀ ਆਗਿਆ ਦਾ ਪਾਲਣ ਕਰ ਰਿਹਾ ਸੀ, ਯੁੱਧ ਵਿੱਚ ਮਹਾਰਾਜ ਜੰਗ ਲੜ ਰਿਹਾ ਸੀ, ਮੈਨੂੰ ਮਹਾਰਾਜ ਬੜੇ ਭਾਰੀ ਦੇਵਤਿਆਂ ਦੇ ਦਰਸ਼ਨ ਔਰ ਸੁਰਗ ਦੀਆਂ ਪੱਛਰਾਂ ਦਿੱਤੀਆਂ, ਜੰਗ ਦੇ ਵਿੱਚ ਮਹਾਰਾਜ ਤੁਹਾਡੀ ਕਿਰਪਾ ਦਾ ਸਦਕ ਮੈਂ ਸੂਰਮਤਾਈ ਦੇ ਗੁਣ ਨਿਭਾ ਰਿਹਾ ਸੀ, ਮੇਰੇ ਜੀ ਪਿਆਲਾ ਲਿਆ ਕੇ ਜਦੋਂ ਅੰਮ੍ਰਿਤ ਦਾ ਲਾਇਆ ਮੂੰਹ ਨੂੰ, ਉਸ ਵੇਲੇ ਮੇਰੇ ਟੰਡਾ ਵੱਜ ਗਿਆ ਪੈਰ ਚ, ਮੈਂ ਹੈ ਕਹਿ ਬੈਠਾ, ਉਹ ਜਦੇ ਸੱਚ ਨੂੰ ਪਰੇ ਕਰ ਲਿਆ, ਉਹ ਛੋਹਣੇ ਮਾਤਰ ਸੇ ਮੇਰੇ ਬੁੱਲਾਂ ਚ ਰਸ ਭਰਿਆ ਜੀ, ਮੈਂ ਕਰਾਂ ਕਿ ਮੈਂ ਤੋਂ ਰਿਹਾ ਨਹੀਂ ਜਾਂਦਾ। ਮਹਾਰਾਜ ਕਹਿੰਦੇ ਪੇਮੀਆਂ, ਉਹ ਤਾਂ ਸੀ ਸਵਰਗ ਦਾ ਰਸ, ਸਵਰਗ ਦੇ ਅੰਮ੍ਰਿਤ ਦਾ, ਅਸੀਂ ਖਾਲਸੇ ਨੂੰ ਨਾਮ ਰਸ ਬਖਸ਼ਿਆ ਹੋਇਆ ਹੈ, ਸਵਰਗ ਦੇ ਰਸ ਨਾਲੋਂ ਅੰਮ੍ਰਿਤ ਦੀ ਚੰਦਰਮਾ ਦੀਆਂ ਕਿਰਨਾਂ ਵਿੱਚ ਵੀ ਮੰਨਿਆ ਹੈ, ਅੰਮ੍ਰਿਤ ਸਮੁੰਦਰ ਵਿੱਚ ਵੀ ਮੰਨਿਆ, ਦੇਵਤੇ ਰਾਕਸ਼ ਕੱਢਦੇ ਪਏ, ਸਾਰਿਆਂ ਅੰਮ੍ਰਿਤਾਂ ਨਾਲੋਂ ਨਾਮ ਅੰਮ੍ਰਿਤ ਭਾਈ ਅਸੀਂ ਖਾਲਸੇ ਨੂੰ ਬਖਸ਼ਿਆ ਹੈ, ਤੂੰ ਅਧਕ ਤੋਂ ਅਧਕ ਬਾਣੀ ਇਹਨਾਂ ਰਸਨਾਂ ਦੇ ਨਾਲ ਬੁੱਲਾਂ ਦੇ ਨਾਲ ਪੜਿਆ ਕਰ, ਜਦ ਤੈਨੂੰ ਨਾਮ ਰਸ ਆ ਜਾਵੇਗਾ, ਉਹ ਦੇਵ ਲੋਕ ਦੇ ਰਸ ਰੁਸ ਤੈਨੂੰ ਸਾਰੇ ਫਿੱਕੇ ਲੱਗਣ ਲੱਗ ਜਾਣਗੇ। ਸੋ ਸੰਤ ਸੰਗਤ ਜੀ, ਦੁਰਲੱਭ ਹੈ ਵਸਤੂ ਨਾਮ ਰਸ ਹੈ ਜਿਹੜਾ, ਉਹਦੇ ਬਾਰੇ ਆਪ ਗੁਰੂ ਅਮਰਦਾਸ ਸਾਹਿਬ ਜੀ ਮਹਿਮਾ ਕਰ ਰਹੇ ਨੇ ਕਿ ਗੁਰਸਿੱਖ ਆ ਜਿਤਨੇ ਸੰਸਾਰ ਦੇ ਪਦਾਰਥਕ ਰਸ ਨੇ, ਇਹਨਾਂ ਤੋਂ ਉਚਾਟ ਹੋ ਕੇ ਕਿਵੇਂ ਨਾ ਕਿਵੇਂ ਉਹਨਾਂ ਨੂੰ ਉਹ ਰਸ ਆਉਣ ਲੱਗ ਜਾਵੇ। ਰੋਜ਼ ਹੀ ਆਪਾਂ ਸੰਗਤ ਚ ਕਿਉਂ ਆਉਂਦੇ ਹਾਂ ਕਿ ਆਪਣਾ ਮਨ ਹਮੇਸ਼ਾ ਖਾਣ ਪੀਣ ਪਹਿਨਣ ਦੇ ਰਸਾਂ ਵਿੱਚ ਸੱਚ ਨਹੀਂ ਫਸਿਆ ਹੋਇਆ ਹੈ, ਇਹ ਫਸੇ ਦੀ ਹੋਈ ਜ਼ਿੰਦਗੀ ਲੰਘ ਜਾਣੀ ਹੈ। ਜੇ ਕਿਤੇ ਆ ਨਾਮ ਰਸ ਆ ਜਾਵੇ ਤਾਂ ਜਨਮ ਸਫਲਾ ਹੋ ਜਾਵੇ, ਕਿਉਂ ਜਿੱਥੇ ਨਾਮ ਦੁਰਲੱਭ ਹੈ ਉੱਥੇ ਮਾਨਸ ਰੇਹੀ ਵੀ ਦੁਰਲੱਭ ਹੈ ਸਤ ਸੰਗਤ ਜੀ, ਔਰ ਗੁਰਸਿੱਖੀ ਵੀ ਦੁਰਲੱਭ ਹੈ, ਔਰ ਗੁਰੂ ਵੀ ਦੁਰਲੱਭ ਹੈ ਜਿਹੜਾ ਨਾਮ ਬਖਸ਼ਿਸ਼ ਕਰਨ ਵਾਲਾ ਹੈ। ਸੋ ਆਓ ਵਿਅਕਤੀਆਂ ਨੂੰ ਇਕਾਗਰ ਕਰੋ, ਗੁਰੂ ਅਮਰਦਾਸ ਸਾਹਿਬ ਜੀ ਸਿੱਖ ਸੰਗਤਾਂ ਪ੍ਰਤੀ ਗੋਬਿੰਦਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਬਪਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂਮੁਖ ਦੇਹ ਗੁਰੂ ਸੁਖ ਪਾਇਓ। ਗੁਰੂ ਦੇ ਚਿਹਰੇ ਨੂੰ ਤੱਕ ਕਰਕੇ ਬੜਾ ਗਰਵ ਆ, ਭਾਰੀ ਸੁੱਖ ਪਾਇਆ ਗੁਰੂ ਦੀਆਂ ਸੰਗਤਾਂ ਨੇ, ਸੱਚਖੰਡ ਪੁਰੀ ਦੇ ਸਮਾਨ ਗੋਬਿੰਦਵਾਲ ਪੁਰੀ ਵਸਾ ਦਿੱਤੀ, ਐਸੇ ਸਥਾਨ ਤੇ ਆਪ ਜੀ ਸੱਚ ਨੇ ਅੰਮ੍ਰਿਤਮਈ ਉਪਦੇਸ਼ ਦੇ ਰਹੇ ਹਨ। ਗੁਰੂ ਅਮਰਦਾਸ ਸਾਹਿਬ ਜੀ ਸੰਗਤਾਂ ਪ੍ਰਤੀ ਉਹ ਉਪਦੇਸ਼ ਬੇਹਾ ਨਹੀਂ ਹੋ ਗਿਆ, ਉਹ ਉਪਦੇਸ਼ ਤਰੋ ਤਾਜ਼ਾ ਹੈ। ਸਤ ਸੰਗਤ ਜੀ ਆਓ ਆਪਾਂ ਵਿਚਾਰੀਏ, ਆਪਣਾ ਭਲਾ ਹੋਵੇ।
ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ।
ਗੁਜਰੀ ਰਾਗਨੀ ਚਾਲ ਤੀਸਰੇ ਪਾਤਸ਼ਾਹ ਚਾਰ ਦਿਨ, ਹੇ ਪ੍ਰੇਮੀਓ ਆ ਕਲਯੁਗ ਦਾ ਸਮਾਂ ਹੋਵੇ, ਇਹਦੇ ਚ ਨਾਮ ਬੜਾ ਦੁਰਲੱਭ ਹੈ, ਕਠਨ ਹੈ ਲੱਭਣਾ। ਕਿਉਂ ਕਠਨ ਹੈ ਲੱਭਣਾ? ਹਰੇਕ ਦੇ ਪੱਲੇ ਹੈ ਨੀ, ਵੰਡਣ ਵਾਲੇ ਬਥੇਰੇ ਤੁਰੇ ਫਿਰਦੇ ਨੇ, ਆਓ ਤੁਹਾਨੂੰ ਨਾਮ ਦੇਈਏ ਕੰਨਾ ਬਾਟੀ ਕੁਰੂ, ਪਰ ਉਹਨਾਂ ਕੋਲੇ ਨਾਮ ਹੈ ਨੀ, ਫੋਕੀਆਂ ਹੀ ਦੁਕਾਨਾਂ ਪਾਈ ਫਿਰਦੇ ਹਨ। ਜੇ ਕਲਯੁਗ ਦੇ ਸਮੇਂ ਚ ਨਾਮ ਹੈ ਭਾਈ, ਆ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ। ਨਾਮ ਦਾ ਖਜ਼ਾਨਾ ਕੋਈ ਲੁਕਿਆ ਛਿਪਿਆ ਨਹੀਂ ਹੈ, ਅੰਮ੍ਰਿਤਮਈ ਬਾਣੀ ਸਾਰੀ ਨਾਮ ਨਾਲ ਭਰਪੂਰ ਹੈ। ਇਹ ਕਲਯੁਗ ਦੇ ਅੰਦਰ ਪ੍ਰੇਮੀਓ ਸਭ ਤੋਂ ਵੱਡੀ ਦੁਰਲੱਭ ਵਸਤੂ ਕਠਿਨ ਲੱਭਣ ਵਾਲੀ ਨਾਮ ਹੈ।
ਗੁਰੂ ਹੰਬਾਇਆ ਜਾਏ
ਜੁਗਤੀ ਦੱਸਦੇ ਨੇ ਪਾਇਆ ਕਿਵੇਂ ਜਾਂਦਾ ਹੈ, ਕਹਿੰਦੇ ਮੁਖੀ ਗੁਰਾਂ ਦੁਆਰਾ ਪਾਇਆ ਜਾਂਦਾ, ਆਪ ਜਿੰਨੀ ਮਰਜ਼ੀ ਖੋਜ ਕਰ ਲਓ ਨਹੀਂ ਲੱਭੇਗਾ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਇਹਦੇ ਵਿੱਚ ਵੀ ਵਿਸਰਾਮ ਨਾਮ ਵਿਆਪਕ ਹੈ, ਲੇਕਿਨ ਗੁਰਮੁਖਾਂ ਦੀ ਸੰਗਤ ਦੁਆਰਾ ਮੁਖੀ ਗੁਰਾਂ ਦੁਆਰਾ ਪਾਇਆ ਜਾਂਦਾ। ਜੁਗਤੀ ਵੀ ਦੱਸ ਦਿੱਤੀ
ਬਿਨ ਨਾਵੇ ਮੁਕਤ ਨਾ ਹੋਵੇ,
ਨਾਲ ਹੀ ਇਹ ਦੱਸ ਦਿੱਤਾ ਲਾਭ ਕੀ ਹੈ ਜਿਹੜਾ ਦੁਰਲੱਭ ਕਠਿਨ ਲੱਭਣ ਵਾਲਾ ਨਾਮ ਹੈ। ਜੇ ਕਿਸੇ ਨੂੰ ਕਹਿੰਦੀ ਫਲਾਣੀ ਚੀਜ਼ ਬੜੀ ਕਠਿਨ ਲੱਭਦੀ ਹੈ, ਕਹਿੰਦੇ ਭਾਈ ਲੱਭੀ ਜਾਵੇ ਕਠਿਨ, ਮੈਂ ਲੱਭਦਾ ਹੀ ਨਹੀਂ ਜੇ ਕਠਿਨ ਨਾਲ ਲੱਭਣੀ, ਉਹਦਾ ਮੈਨੂੰ ਫਾਇਦਾ ਕੀ ਹੈ। ਜਿਹੜੀ ਕਠਿਨ ਲੱਭਣ ਵਾਲੀ ਹੋਵੇ ਜੇ ਉਹਦਾ ਫਾਇਦਾ ਹੋਵੇ ਫਿਰ ਜਿੰਨੀ ਮਰਜ਼ੀ ਔਖੀ ਹੋਵੇ ਕਹਿੰਦੇ ਵੀ ਲੱਭ ਕੇ ਹਟੂ ਜਾਏ, ਜਿੰਨਾ ਮਰਜ਼ੀ ਮਿਹਨਤ ਕਰਨੀ ਪਵੇ। ਬਿਨਾਂ ਨਾਵੇ ਮੁਕਤ ਨਾ ਹੋਵੇ ਹੀ, ਬਿਨਾਂ ਨਾਮ ਤੋਂ ਜਿਹੜਾ ਦੁਰਲੱਭ ਹੈ ਮੁਕਤੀ ਨਹੀਂ ਹੋਣੀ, ਛੁਟਕਾਰਾ ਨਹੀਂ ਹੋਣਾ ਜੰਮਣ ਮਰਨ ਤੋਂ।
ਵੇਖੋ ਕੋ ਵਿਓ ਪਾਏ,
ਗੁਰੂ ਅਮਰਦਾਸ ਜੀ ਕਹਿੰਦੇ ਵੇਖੋ ਕੋ ਵਿਓ ਪਾਏ, ਵਿਓ ਹੋਰ ਜਿਹੜੇ ਉਪਾਅ ਕਰਕੇ ਦੇਖਣੇ ਆ, ਦੇਖ ਲੋ ਪੁੱਠੇ ਲੱਟ ਕੇ, ਦੇਖ ਲੋ ਧੂਣੀਆਂ ਤਪਾ ਕੇ, ਹੋਰ ਸਾਧਨ ਕਰਕੇ ਦੇਖ ਲੋ ਤੀਰਥਾਂ ਤੇ ਘੁੰਮ ਕੇ, ਪਰ ਨਾਮ ਤੋਂ ਬਿਨਾਂ ਮੋਕਸ਼ ਨਹੀਂ ਹੈ।
ਬਲਿਹਾਰੀ ਗੁਰ ਆਪਣੇ,
ਬਲਿਹਾਰ ਜਾਈਏ ਆਪਣੇ ਗੁਰੂ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਜੀ ਤੋਂ,
ਬਲਿਹਾਰਾ ਜਾਓ।
ਜੇ ਹੁਣ ਬਲਿਹਾਰ ਜਾਂਦੇ ਹਾਂ ਅੱਗੇ ਵਾਸਤੇ ਵੀ ਸੈਂਕੜੇ ਵਾਰੀ ਬਲਿਹਾਰ ਜਾਈਏ, ਮਨ ਕਰਕੇ ਵੀ ਕੁਰਬਾਨ ਜਾਈਏ, ਬਾਣੀ ਕਰਕੇ ਵੀ।
ਸਤਿਗੁਰ ਮਿਲਿਆ ਹਰ ਮਨ ਵਸਾ,
ਕਿਉਂ ਸਤਿਗੁਰਾਂ ਤੋਂ ਬਲਿਹਾਰ ਜਾਈਏ। ਜਿਹੜਾ ਨਾਮ ਪ੍ਰਾਪਤ ਹੋਣਾ, ਨਾਮ ਕੋਈ ਸਥੂਲ ਵਸਤੂ ਨਹੀਂ ਬਈ ਗੱਠ ਚ ਬੰਨ ਲੈਣਾ ਹੈ ਜਾਂ ਹੱਥ ਚ ਪਕੜ ਲੈਣਾ ਹੈ, ਸੂਖਮ ਵਸਤੂ ਹੈ। ਪੜੋ ਪੰਗਤੀ,
ਸਤਿਗੁਰ ਮਿਲਿਆ ਹਰ ਮਨ ਵਸੈ ਸਹਿਜ ਹੈ,
ਸਤਿਗੁਰ ਮਿਲਿਆ ਹਰ ਮਨ ਵਸੈ। ਉਹ ਨਾਮ ਭਾਈ ਗੁਰੂ ਸਾਹਿਬ ਪਹਿਲਾਂ ਪ੍ਰਭੂ ਤਹਾਉਣ, ਉਹ ਦੁਰਲੱਭ ਨਾਮ ਤਾਂ ਮਨ ਵਿਚ ਵਸਦਾ ਹੈ। ਜਿਹਦੇ ਮਨ ਵਿਚ ਵਸ ਜਾਵੇਗਾ ਐਸਾ ਮੂਰਖ ਨਾਮ ਸੰਗਤ ਦੇ ਪ੍ਰਤਾਪ ਕਰਕੇ, ਉਹ ਸਹਿਜੇ ਹੀ ਵਾਹਿਗੁਰੂ ਵਿਚ ਸਮਾ ਜਾਣਗੇ।
ਰਹਾਓ ਜਾਂ ਭਉ ਪਾਏ ਆਪਣਾ,
ਜਾਂ ਭਉ ਪਾਏ ਆਪਣਾ। ਸਾਰਿਆਂ ਦੇ ਅੰਦਰ ਸਤਸੰਗ ਜੀ ਭੈ ਹੈ, ਪਰ ਭੈ ਰੱਬ ਦਾ ਨਹੀਂ। ਕਹਿੰਦੇ ਕਸੁੰਨ ਨੇੜੇ ਕਿ ਰੱਬ ਨੇੜੇ, ਆਮ ਕਹਾਵਤ ਹੈ। ਕਹਿੰਦੇ ਕਸੁੰਨ ਨੇੜੇ ਆ, ਰੱਬ ਦੇਖੀ ਜਾਊ ਫੇਰ, ਕਸੁੰਨ ਤੋਂ ਹਰ ਕੋਈ ਡਰਦਾ। ਲੇਕਿਨ ਜੇ ਵਾਹਿਗੁਰੂ ਆਪਣਾ ਭੈ ਪਾ ਦੇਵੇ, ਆਪਣੇ ਭੈ ਤਾਂ ਸਾਰਿਆਂ ਦੇ ਅੰਦਰ ਹੈ। ਪਹਿਲਾਂ ਬਾਲਕ ਹੁੰਦਾ ਤਾਂ ਮਾਂ ਬਾਪ ਦਾ ਭੈ ਹੁੰਦਾ, ਜਦੋਂ ਬੁੜਾ ਹੋ ਜਾਂਦਾ ਬੱਚਿਆਂ ਤੋਂ ਡਰ ਲੱਗ ਜਾਂਦਾ, ਪੁੱਤ ਧੀਆਂ ਤੋਂ ਡਰ ਲੱਗ ਜਾਂਦਾ। ਜਦੋਂ ਜਵਾਨ ਹੁੰਦਾ ਉਦੋਂ ਬੈਰੀ ਮਿੱਤਰ ਬਣਾ ਲੈਂਦਾ, ਉਦੋਂ ਵੀ ਡਰਦਾ ਰਹਿੰਦਾ ਹੈ। ਕੋਈ ਸਮਾਂ ਹੈ ਜਦੋਂ ਭੈ ਨਹੀਂ ਹੈ? ਇਹ ਭੈ ਪਰਲੋਕ ਭੈ, ਜਨਮ ਵੇਦਨ ਜਾਤ, ਅਨ ਰੱਖਿਆ ਗੁਪਤ ਭੈ, ਅਕਸ਼ ਮਾਤਰ ਭੈ ਸਾਥ, ਜਮਾਂ ਦਾ ਭੈ ਫਿਰ ਸਿਰ ਤੇ ਖੜਾ ਹੈ। ਜਾ ਭਾਉ ਪਾਏ ਆਪਣਾ, ਜੇ ਵਾਹਿਗੁਰੂ ਆਪਣਾ ਭੈ ਜਿਹੜੇ ਪ੍ਰੇਮੀ ਦੇ ਹਿਰਦੇ ਚ ਪਾ ਦੇਵੇ ਨਾ, ਉਹ ਸਮਝ ਲਵੇ ਮੇਰਾ ਜਨਮ ਸਫਲਾ ਹੋ ਗਿਆ। ਰੱਬ ਦੇ ਭੈ ਚ ਕੋਈ ਨਹੀਂ ਰਹਿੰਦਾ, ਗੌਰਮੈਂਟਾਂ ਦੇ ਭੈ ਚ ਰਹੂਗਾ, ਪੁਲਿਸ ਦੇ ਭੈ ਚ ਰਹੂਗਾ, ਚੋਰ ਘਰਦਿਆਂ ਦੇ ਭੈ ਚ ਰਹੂਗਾ, ਪਰਿਵਾਰ ਦੇ ਭੈ ਚ ਰਹੂਗਾ। ਹਰ ਵੇਲੇ ਆਪਾਂ ਕੋਈ ਕਿਸੇ ਦੇ ਭੈ ਅੰਦਰ, ਕੋਈ ਕਿਸੇ ਦੇ ਭੈ ਅੰਦਰ ਹੈ, ਕੋਈ ਰੱਬ ਦੇ ਭੈ ਅੰਦਰ ਵੀ ਹੈ। ਰੱਬ ਦੇ ਅੰਦਰ ਭੈ ਅੰਦਰ ਭਾਈ ਗੁਰਮੁਖ ਸਤਸੰਗੀ ਪ੍ਰੇਮੀ ਹਨ। ਉਹ ਕਹਿੰਦੇ ਆ ਹੋਰ ਚਾਹੇ ਕੁਝ ਹੋ ਜੇ, ਹੇ ਵਾਹਿਗੁਰੂ ਤੇਰਾ ਸਾਨੂੰ ਭੈ ਬਣਿਆ ਰਹੇ। ਭੈ ਤੇ ਭਾਵ ਉਪਜੈ, ਭੈ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ। ਫਰੀਦ ਸਾਹਿਬ ਨੇ ਕਿਹਾ ਰੱਤੀ ਰੱਤ ਨਾ ਨਿਕਲਿਆ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ ਤੇ ਤਨ ਰੱਤ ਨਾ ਹੋਏ। ਜਿਸ ਵੇਲੇ ਇਹ ਸਲੋਕ ਸੁਣਿਆ, ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਜੀ ਕੋਲੇ, ਜਿਨ੍ਹਾਂ ਦੀ ਇਹ ਬਾਣੀ ਚੱਲ ਰਹੀ ਹੈ। ਕਹਿੰਦੇ ਮਹਾਰਾਜ ਜੀ, ਕਹਿੰਦੇ ਰੱਤੀ ਰੱਤ ਵੀ ਨਹੀਂ ਹੁੰਦੀ ਭਗਤਾਂ ਦੇ ਵਿੱਚ, ਫਿਰ ਸਰੀਰ ਕਿਵੇਂ ਰਹੂ ਉਹਨਾਂ ਦਾ? ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਕਹਿੰਦੇ ਰੱਤੀ ਰੱਤ ਨਹੀਂ ਹੁੰਦੀ, ਜੇ ਤਨ ਚੀਰੇ ਕੋਏ, ਜੇ ਚੀਰ ਕੇ ਵੀ ਦੇਖ ਰਹੇ ਰੱਤ ਨਿਕਲਦੀ ਨਹੀਂ। ਕਹਿੰਦੇ ਜੀ ਉਹ ਫਿਰ ਕਿਵੇਂ ਜਿਉਂਦੇ ਹੈ? ਗੁਰੂ ਅਮਰਦਾਸ ਜੀ ਕਹਿੰਦੇ ਪ੍ਰੇਮੀਓ, ਕਬੀਰ ਸਾਹਿਬ ਦੀ ਬਾਣੀ ਦਾ ਕੁਝ ਸਿਧਾਂਤ ਹੈ ਤੁਹਾਨੂੰ ਨਖੇੜ ਕੇ ਦੱਸਦੇ ਹਾਂ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰੱਤੇ ਰੱਬ ਸਿਓ ਤੇ ਤਨ ਲੋਭ ਰਤ ਨਾ ਹੋਏ। ਇਹ ਸਰੀਰ ਖੂਨ ਦਾ ਹੀ ਬਣਿਆ ਹੋਇਆ ਹੈ, ਇਹ ਖੂਨ ਬਿਨਾਂ ਸਰੀਰ ਹੋ ਹੀ ਨਹੀਂ ਸਕਦਾ। ਜਿਹੜੇ ਰੱਤੇ ਪਰਮੇਸ਼ਰ ਨਾਲ ਰੰਗੇ ਹੋਏ ਨੇ ਉਹਨਾਂ ਲੋਭ ਦੀ ਰੱਤ ਨਹੀਂ ਹੁੰਦੀ ਅੰਦਰ, ਦੂਸਰਾ ਖੂਨ ਤਾਂ ਹੈਗਾ। ਭੈ ਪਾਇਆ ਤਨ ਖੀਣ ਹੋਏ ਲੋਭ ਰੱਤ ਵਿੱਚੋਂ ਜਾਏ। ਵਾਹਿਗੁਰੂ ਦਾ ਭੈ ਅੰਦਰ ਪੈ ਜਾਵੇ ਫੇਰ ਸਤ ਸੰਗਤ ਜੀ, ਕਿਉਂ ਜਿਹਦੇ ਬੱਕਰੀ ਨੂੰ ਬੰਨ ਦਿਓ ਸ਼ੇਰ ਕੋਲੇ, ਸ਼ੇਰ ਦਾ ਭੈ ਜ ਪੈ ਗਿਆ ਉਹਦੇ ਅੰਦਰ, ਉਹ ਚਾਰਾ ਨਹੀਂ ਚੁਗਦੀ, ਖੜੀ ਰਹੂ। ਅੱਜ ਨੂੰ ਸਟ੍ਰੈਸ ਕਹਿੰਦੇ ਹੋ, ਚਿੰਤਾ ਉਹਦੇ ਅੰਦਰ ਇਹੀ ਜੀ ਆ, ਉਹ ਵਿਚਾਰੀ ਆਪੇ ਹੀ ਸੁੱਕਦੀ ਜਾਂਦੀ ਆ, ਭਾਰ ਉਹਦਾ ਘੱਟ ਜਾਂਦਾ। ਸ਼ੇਰ ਨਾਲੇ ਕੁਝ ਕਹਿੰਦਾ ਨਹੀਂ, ਕੋਲੇ ਤਾਂ ਹੈ। ਇਸੇ ਤਰ੍ਹਾਂ ਇੰਨਾ ਭੈ ਪਰਮੇਸ਼ਰ ਦਾ ਚਾਹੀਦਾ, ਹਾਜ਼ਰ ਨਾਜ਼ਰ ਸਮਝਣਾ ਚਾਹੀਦਾ। ਭੈ ਪਾਇਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ। ਲੋਭ ਰਤ, ਲੋਭ ਦੀ ਜਿਹੜੀ ਰਤ ਹੈ ਉਹ ਤਾਂ ਜਾਊ ਅੰਦਰੋਂ ਜੇ ਕਰਕੇ ਸਤਸੰਗ ਜੀ ਵਾਹਿਗੁਰੂ ਦਾ ਭੈ ਪੈ ਜਾਵੇ। ਜਿਉਂ ਵੈਸੰਤਰ ਧਾਤ ਸ਼ੁੱਧ ਹੋਏ ਤਿਉਂ ਗੁਰ ਕਾ ਸ਼ਬਦ ਦੁਰਮਤ ਮੈਲ ਗਵਾਏ। ਖੋਟੀ ਮਤ ਦੀ ਜਿਹੜੀ ਮੈਲ ਹੈ ਸਤਸੰਗ ਜੀ, ਉਹ ਲੋਭ ਦੀ ਰਤ ਦੀ ਰਤ ਹੈ, ਉਹ ਚਲੀ ਜਾਊ ਜਿਵੇਂ ਸਤ ਦੀ ਧਾਤ ਨੂੰ ਅਗਨੀ ਸ਼ੁੱਧ ਕਰ ਦਿੰਦੀ ਹੈ। ਤਾਂ ਆਪ ਜੀ ਕਹਿੰਦੇ ਹਨ, ਭੈ ਤੇ ਵੈਰਾਗ ਉਪਜੈ। ਜਦੋਂ ਲੋਭ ਦੀ ਅੰਦਰੋਂ ਸੱਤ ਦੀ ਰੱਤ ਚੱਕੀ ਜਾਂਦੀ ਹੈ ਨਾ, ਉਹ ਭੈ ਦੇ ਨਾਲ ਜਾਂਦੀ ਹੈ, ਫਿਰ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ਵਿਰਾਗ ਬਹੁਤ ਤਰ੍ਹਾਂ ਦੇ, ਕੋਈ ਗਧਾ ਵਿਰਾਗ, ਕੋਈ ਘੋੜਾ ਵਿਰਾਗ, ਕੋਈ ਸ਼ੇਰ ਵਿਰਾਗ, ਕੋਈ ਗਿੱਦੜ ਵਿਰਾਗ, ਵਿਰਾਗ ਬਹੁਤ ਹਨ। ਮੰਦ ਵਿਰਾਗ ਹੈ, ਤੀਬਰ ਵਿਰਾਗ, ਤਰ ਤੀਬਰ ਤਮ ਵਿਰਾਗ, ਬਤਰੇਕ ਵਿਰਾਗ, ਇਕਿੰਦਰੇ ਵਿਰਾਗ, ਬਸੀ ਰਾਗ ਵਿਰਾਗ, 10-15 ਤਰ੍ਹਾਂ ਦੇ ਵਿਰਾਗਾਂ ਦੀ ਕਿਸਮਾਂ ਹਨ। ਪਰ ਸਭ ਤੋਂ ਉੱਤਮ ਵਿਰਾਗ ਕਿਹੜਾ ਹੈ? ਬ੍ਰਹਮ ਲੋਕ ਲੋ ਭੋਗ ਜੋ ਕਾਕ ਬਿਸ਼ਟ ਸਮਝਾਣ। ਆਹ ਸੰਸਾਰ ਦੇ ਪਦਾਰਥ ਤਾਂ ਕੀ ਇੱਛਾ ਧਾਰਨੀ ਆ ਮਨ ਚ, ਜਿਹੜੇ ਸਵਰਗ ਨੂੰ ਦੁਨੀਆਂ ਤੜਫਦੀ ਹੈ ਨਾ, ਵੀ ਸਵਰਗ ਮਿਲੇ ਸਵਰਗ, ਉਦੋਂ ਵੀ ਬ੍ਰਹਮ ਲੋਕ ਮਿਲੇ, ਉਨ੍ਹਾਂ ਦੇ ਪਦਾਰਥਾਂ ਨੂੰ ਕਾਂ ਦੀ ਬਿੱਠ ਸਮਝਣਾ। ਸਾਰੀ ਜ਼ਿੰਦਗੀ ਕਿਸੇ ਨੇ ਕਾਂ ਦੀ ਬਿੱਠ ਚੱਕਣ ਦੀ ਇੱਛਾ ਨਹੀਂ ਕਦੇ ਕੀਤੀ, ਸੁਪਨੇ ਵਿੱਚ ਵੀ ਕਦੇ ਫੁਰਿਆ ਨਹੀਂ ਵੀ ਆਪਾਂ ਕਾਂ ਦੀ ਬਿੱਠ ਚੱਕੀਏ। ਜਿਵੇਂ ਉਹ ਬਿਸ਼ਟਾ ਤੋਂ ਗਾਹਾਂ ਬਿਸ਼ਟਾ ਅੱਗੇ ਬਣੀ ਹੁੰਦੀ ਹੈ, ਨਿਖਿੱਧ ਹੈ, ਐਂ ਇਹ ਪਦਾਰਥਾਂ ਦੀ ਇੱਛਾ ਚੱਕੀ ਜਾਵੇ ਨਾ, ਉਹਦੇ ਅੰਦਰ ਪੈਦਾ ਹੁੰਦਾ ਤਰ ਤੀਬਰ ਤਰਮ ਤਮ ਵਿਰਾਗ, ਗੁਰ ਕੀ ਬਾਣੀ ਸਹਿਜ ਵਿਰਾਗ। ਆ ਗੁਰਾਂ ਦੀ ਬਾਣੀ ਦੁਆਰਾ ਉਹ ਸਹਿਜ ਐਸਾ ਵਿਰਾਗ ਸਤਸੰਗ ਜੀ ਪੈਦਾ ਹੁੰਦਾ ਹੈ। ਵਿਰਾਗਵਾਨ ਦੀਆਂ ਅਵਸਥਾ ਵੱਖਰੀਆਂ ਵੱਖਰੀਆਂ ਹਨ, ਹੋਰ ਸ਼ਾਸਤਰਾਂ ਵਿੱਚ ਵੀ ਦੱਸੀਆਂ ਹੋਈਆਂ ਹਨ। ਸੋ ਆਪ ਜੀ ਕਹਿੰਦੇ ਨੇ, ਵਾਹਿਗੁਰੂ ਦੇ ਭੈ ਦੇ ਅੰਦਰ ਰਹੀਏ ਤਾਂ ਵੈਰਾਗ ਪੈਦਾ ਹੁੰਦਾ ਹੈ।
ਵੈਰਾਗ ਉਪਜਾ ਮਨ ਆਏ,
ਮਨ ਵਿੱਚ ਆ ਕੇ ਜਦੋਂ ਵਿਰਾਗ ਹੁੰਦਾ, ਮਨ ਦੀ ਚੰਚਲਤਾ ਹੀ ਚੱਕੀ ਜਾਂਦੀ ਹੈ। ਵਿਰਾਗ ਤੋਂ ਬਿਨਾਂ ਮਨ ਦੀ ਚੰਚਲਤਾ ਹੀ ਨਹੀਂ ਚੱਕ ਹੁੰਦੀ।
ਵੈਰਾਗ ਤੇ ਹਰ ਪਾਈਆ,
ਜਦੋਂ ਵੈਰਾਗ ਹੋਈ ਸਤਿ, ਫਿਰ ਗੁਰਾਂ ਕੋਲੋਂ ਹਰੀ ਦਾ ਨਾਮ ਪਾਈਦਾ ਹੈ,
ਹਰਸੋ ਰਹਸਮਏ,
ਫਿਰ ਭਾਈ ਹਰੀ ਪਰਮੇਸ਼ਰ ਸਮਾ ਜਾਂਦਾ। ਗੁਰੂ ਅਮਰਦਾਸ ਜੀ ਕਹਿੰਦੇ,
ਸੇ ਮੁਕਤ ਜੇ ਮਨ ਜਿਣ ਹੈ,
ਜਿਹੜੇ ਭਾਈ ਆਪਣੇ ਮਨ ਨੂੰ ਜਿੱਤ ਲੈਣ ਉਹ ਮੁਕਤ ਹਨ ਗੁਰਮੁਖ।
ਫਿਰ ਧਾਤ ਨਾ ਲਾਗਾਇਆ,
ਧਾਤ ਜਿਹੜੀ ਮਾਇਆ ਆ ਕੇ ਚਿੰਬੜਦੀ ਨਹੀਂ ਉਹਨਾਂ ਦੇ ਮਨ ਨੂੰ,
ਦਸਵੇਂ ਦੁਆਰ ਰਹਿਤ ਕਰੇ,
ਫਿਰ ਉਹਨਾਂ ਦਾ ਮਨ ਕਿੱਥੇ ਟਿਕਦਾ? ਦਸਵੇਂ ਦੁਆਰਾ ਅਗਮ ਪਾਰਾ ਪਰਮ ਪੁਰਖ ਦੀ ਘਾਟੀ, ਦਸਵੇਂ ਦੁਆਰ ਦਸਵੇਂ ਚੇਤਨ ਵਿੱਚ ਸਤਸੰਗ ਜੀ ਟਿਕ ਜਾਂਦਾ ਹੈ। ਕਿਉਂ? ਉਹਨਾਂ ਦਾ ਸਵਾਸ ਵੀ ਟਿਕ ਜਾਂਦਾ ਹੈ, ਸਵਾਸ ਦੇ ਉੱਤੇ ਮਨ ਸਵਾਰ ਹੈ ਉਹ ਵੀ ਟਿਕ ਜਾਂਦਾ ਹੈ।
5300 ਜੀ ਪਾਏ,
ਉਸ ਅਵਸਥਾ ਤੁਰਿਆ ਪਦ ਵਿੱਚ ਸਤਸੰਗਤ ਜੀ ਤਿੰਨਾਂ ਭਵਨਾਂ ਦੀ ਸੋਝੀ ਗਿਆਤ ਹੋ ਜਾਂਦੀ ਹੈ ਕਿ ਜਿੰਨੇ ਤਿੰਨੇ ਭਵਨ ਹਨ ਇਹ ਸਾਰੇ ਮਿੱਥਿਆ ਝੂਠੇ ਹੀ ਜਾਣੇ, ਤਾਂ ਇਹ ਗਿਆਨ ਹੋ ਜਾਂਦਾ। ਹੁਣ ਗਿਆਨ ਹੈ ਸਾਨੂੰ ਇਹ ਸੱਚੇ ਹਨ। ਤਿੰਨਾਂ ਭਵਨਾਂ ਚ ਬ੍ਰਹਮ ਦੀ ਵੀ ਸੋਝੀ ਪੈ ਜਾਂਦੀ ਹੈ ਕਿ ਕੋਈ ਜਗ੍ਹਾ ਐਸੀ ਨਹੀਂ ਕਿ ਜਿੱਥੇ ਬ੍ਰਹਮ ਨਹੀਂ ਹੈ, ਗਿਆਤ ਪ੍ਰਾਪਤ ਹੁੰਦੀ।
ਨਾਨਕ ਗੁਰ ਤੇ ਗੁਰ ਹੋਇਆ,
ਨਾਨਕ ਗੁਰ ਤੇ ਗੁਰ ਹੋਆ। ਗੁਰੂ ਸਾਹਿਬ ਅਮਰਦਾਸ ਜੀ ਕਹਿੰਦੇ, ਦੇਖੋ ਭਾਈ ਕਲਯੁਗ ਦਾ ਸਮਾਂ ਹੈ, ਗੁਰ ਤੇ ਗੁਰ ਹੋਇਆ, ਗੁਰੂ ਨਾਨਕ ਦੇਵ ਜੀ ਤੋਂ ਗੁਰੂ ਕੌਣ ਬਣਿਆ? ਗੁਰੂ ਅੰਗਦ ਦੇਵ ਜੀ ਹੋਏ।
ਵੇਖੋ ਤਿਸਕੀ ਰਜਾਏ,
ਦੇਖੋ ਪਰਮੇਸ਼ਰ ਦੀ ਰਜਾ ਵਿੱਚ ਕਿੰਨੀ ਸ਼ਕਤੀ ਹੈ। ਰਜਾ ਆਗਿਆ ਨੂੰ ਕਹਿੰਦੇ ਹੈ। ਆਗਿਆ ਜਿਹੜਾ ਪਾਲਣ ਕਰਦਾ ਨਾ ਪੂਰੀ, ਉਹ ਜਿਹੜਾ ਆਗਿਆ ਦਿੰਦਾ ਉਹਦਾ ਰੂਪ ਧਾਰ ਜਾਂਦਾ ਹੈ। ਪੂਰੀ ਆਗਿਆ ਗੁਰੂ ਨਾਨਕ ਦੇਵ ਜੀ ਦੀ ਮੰਨੀ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਮੰਨੀ ਹੈ, ਫਿਰ ਕੀ ਪਦਵੀ ਮਿਲੀ? ਗੁਰ ਤੇ ਗੁਰ ਹੋਆ। ਗੁਰੂ ਨਾਨਕ ਦੇਵ ਜੀ ਤੋਂ ਸੱਚ ਨਹੀਂ, ਦੂਸਰੇ ਰੂਪ ਵਿੱਚ ਗੁਰੂ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਸਨ ਤੁਸੀਂ ਸਾਡੇ ਅੰਗ ਹੋ, ਸਾਡੇ ਅੰਗਾਂ ਤੋਂ ਪ੍ਰਗਟ ਹੋਏ ਹੋ। ਲੈਣਾ ਨਾ ਹੀ ਚੱਕ ਦਿੱਤਾ, ਅੱਛਾ ਤੁਸੀਂ ਲੈਣਾ ਸੀ ਅਸੀਂ ਦੇਣਾ ਸੀ, ਬਖਸ਼ਿਸ਼ਾਂ ਕਰ ਦਿੱਤੀਆਂ, ਪੂਰੇ ਪਰਖ ਵਿੱਚ ਉਤਰੇ, ਕਿਸੇ ਪੱਖੋਂ ਵੀ ਪਿੱਛੇ ਨਹੀਂ ਹਟੇ, ਰਜਾਬ ਮੰਨੀ ਐਨ ਸਤ ਸੰਗਤ ਜੀ, ਮੁਰਦੇ ਖਾਣ ਤੱਕ ਵੀ ਆਗਿਆ ਦਾ ਪਾਲਣ ਕੀਤਾ। ਦੇਖੋ ਤਸਕੀ ਰਜਾਏ, ਉਹ ਵਾਹਿਗੁਰੂ ਦੀ ਰਜਾ ਵਿੱਚ ਕਿੰਨੀ ਸ਼ਕਤੀ ਹੈ। ਤਾਂ ਕਹਿੰਦੇ ਨੇ ਹੁਕਮ ਰਜਾਈ ਚਰਨਾ ਨਾਨਕ ਲਿਖਿਆ ਨਾਲ, ਇਹ ਹੁਕਮ ਹੈ ਵਾਹਿਗੁਰੂ ਦੀ ਰਜਾ ਵਿੱਚ ਚੱਲੋ ਭਾਈ, ਜੇ ਰਜਾ ਚ ਚੱਲੋਗੇ ਸਭ ਕੁਛ ਹੀ ਪਾ ਲਓਗੇ।
ਇਹੋ ਕਾਰਨ ਕਰਤਾ ਕਰੇ,
ਇਹ ਕਰਤਾ ਪੁਰਖ ਨੇ ਹੀ ਵਾਹਿਗੁਰੂ ਦੇ ਮਿਲਣ ਦਾ ਕਾਰਨ ਰਜਾ ਨੂੰ ਬਣਾਇਆ ਹੈ। ਕਰਤਾ ਪੁਰਖ ਨੇ ਪਰਮੇਸ਼ਵਰ ਚ ਮਿਲਣ ਦਾ ਕਾਰਨ ਰਜਾ ਹੈ। ਆਗਿਆ ਸਮ ਨਹੀਂ ਸਾਹਿਬ ਸੇਵਾ, ਆਗਿਆ ਦਾ ਪਾਲਣ ਕਰੋ।
ਜੋਤੀ ਜੋਤ ਸਮਾਏ,
ਜਿਹੜੇ ਭਾਈ ਰਜਾ ਨੂੰ ਮੰਨਦੇ ਹਨ ਉਹ ਜੋਤੀ ਸਰੂਪ ਵਿੱਚ ਸਮਾ ਜਾਂਦੀ ਹੈ ਉਹਨਾਂ ਦੀ ਪਰਤਕ ਜੋਤ।
ਗੁਜਰੀ ਮਹੱਲਾ ਤੀਜਾ, ਰਾਮ ਰਾਮ ਸਭ ਕੋ ਕਹੈ।
ਕਹਿੰਦੇ ਜੀ ਗੁਰੂ ਤੋਂ ਬਿਨਾਂ ਨੀ ਰਾਮ ਫਲੀ ਭੂਥਨ ਦਾ ਜਪਿਆ ਹੋਇਆ। ਮਹਾਰਾਜ ਕਹਿੰਦੇ ਨਾ ਭਾਈ, ਰਾਮ ਰਾਮ ਸਭ ਕੋ ਕਹੈ, ਸਾਰੀ ਦੁਨੀਆ ਹੀ ਰਾਮ ਰਾਮ ਕਹਿੰਦੀ ਹੈ। ਹਰ ਹੱਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਹੱਟ ਚੱਲਦੇ ਹੁੰਦੇ ਪਾਣੀ ਦਾ ਸਾਧਨ ਖੂਹਾਂ ਦੇ ਉੱਤੇ, ਜੇ ਨਾ ਉਹਨੂੰ ਤੇਲ ਤੂਲ ਲਾਉਣਾ ਜ਼ਿਮੀਦਾਰ, ਤੂੰ 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 ਕਰਦਾ ਹੀ ਰਹਿੰਦਾ ਸੀ, ਬੜੀ ਸੋਹਣੀ ਬਾਣੀ ਬੋਲਦਾ ਸੀ, ਉਹ ਕੋਈ ਨਾਮ ਤਾਂ ਨਹੀਂ ਜਪਦਾ ਸੀ। ਇਸੇ ਤਰ੍ਹਾਂ ਸਤ ਸੰਗਤ ਜੀ, ਪੁੱਦ ਨਾ ਸਦੀਵ ਤੂੰ ਹੀ ਉਚਰਿਤ ਹੈ, ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਇੱਕ ਅੱਖਾਂ ਵਿੱਚ ਕਮਾਦਾਂ ਚ ਰਹਿੰਦੀ ਹੁੰਦੀ ਹੈ ਨਿੱਕੀ ਜੀ ਚਿੜੀ, ਉਹ ਤੂੰ ਹੀ ਨਾਲ ਪੂਛ ਲਾਉਂਦੀ ਫਿਰਦੀ ਹੈ, ਨਾਲੇ ਤੂੰ ਹੀ ਕਹਿੰਦੀ ਫਿਰਦੀ ਹੈ। ਉਹ ਕਿਤੇ ਜਾਪ ਤਾਂ ਨਹੀਂ ਜਪਦੀ, ਉਹਨੂੰ ਕੀ ਪਤਾ ਵੀ ਮੈਂ ਤੂੰ ਹੀ ਕਹਿੰਦੀ ਹਾਂ। ਰਾਮ ਰਾਮ ਸਭ ਕੋ ਕਹੈ, ਸਾਰੀ ਦੁਨੀਆ ਰਾਮ ਰਾਮ ਕਹਿੰਦੀ ਹੈ। ਮੱਖਣੀ ਰਾਮ, ਮੰਨੀ ਰਾਮ, ਸਾਧ ਵੀ ਕਹਿੰਦੇ ਫਿਰਦੇ ਹਨ।
ਕਹੈ ਰਾਮ ਨਾ ਹੋਏ,
ਐ ਕਹਿਣੇ ਕਰਕੇ ਭਾਈ ਰਾਮ ਆਨੰਦ ਪ੍ਰਾਪਤ ਨਹੀਂ ਹੁੰਦਾ, ਰਾਮ ਦਾ ਨਾਮ ਸਫਲਾ ਨਹੀਂ ਹੁੰਦਾ।
ਗੁਰ ਪ੍ਰਸਾਦੀ ਰਾਮ ਮਨ ਵਸੈ,
ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜੇ ਰਾਮ ਦਾ ਨਾਮ ਮਨ ਵਿੱਚ ਵਸੇਗਾ ਤਾਂ ਗੁਰਾਂ ਦੀ ਕਿਰਪਾ ਕਰਕੇ ਵਸੇਗਾ। ਗੁਰੂ ਦੀ ਓਟ ਲੈ ਕੇ, ਗੁਰੂ ਦੇ ਆਸਰੇ, ਇਹ ਨਾਮ ਹਿਰਦੇ ਚ ਵਸੇਗਾ। ਜੇ ਕੋਈ ਆਪਣੇ ਆਪ ਵਿਸਾਉਣਾ ਚਾਹੇ ਨਹੀਂ ਵਸਦਾ,
ਤਾਂ ਫਲ ਪਾਵੇ ਕੋਈ।
ਜੇ ਗੁਰਾਂ ਦੁਆਰਾ ਭਾਈ ਗੁਰਮਤੀਆ ਬਣ ਕੇ ਨਾਮ ਲਵੇਗਾ, ਉਹ ਫਲ ਬ੍ਰਹਮ ਗਿਆਨ ਪਾ ਲਵੇਗਾ।
ਅੰਤਰ ਗੋਬਿੰਦ ਜਿਸ ਲਾਗਾ ਪ੍ਰੀਤ,
ਜਿਨ੍ਹਾਂ ਦੇ ਭਾਈ ਅੰਦਰ ਗੋਬਿੰਦ ਪਰਮੇਸ਼ਰ ਨਾਲ ਪ੍ਰੀਤ ਲੱਗ ਗਈ ਹੈ,
ਹਰ ਤਿਸ ਕਦੇ ਨਾ ਵਿਸਰਾ,
ਉਹਨਾਂ ਨੂੰ ਹਰੀ ਪਰਮੇਸ਼ਰ ਕਦੇ ਭੁੱਲਦਾ ਨਹੀਂ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ,
ਹਰ ਹਰ ਕਰੇ ਸਦਾ ਮਨ ਚਿੱਤ।
ਉਹਨਾਂ ਗੁਰਮੁਖਾਂ ਦੀ ਅਵਸਥਾ ਕੈਸੀ ਹੈ ਜਿਨ੍ਹਾਂ ਦੇ ਪ੍ਰੀਤੀ ਹੈ, ਮਨ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਹਰ ਹਰ ਦਾ ਸਿਮਰਨ ਕਰਦੇ ਹੀ ਰਹਿੰਦੇ ਨੇ।
ਰਹਾਓ ਹਿਰਦੈ ਜਨ ਕੈ ਕਪਟ ਬਸੈ,
ਜਿਨ੍ਹਾਂ ਪ੍ਰੇਮੀਆਂ ਦੇ ਭਾਈ ਅੰਦਰ ਪ੍ਰੇਮ ਨਹੀਂ ਜਿਹੜਾ ਜੀਵਾਂ ਦੇ, ਉਹਨਾਂ ਦੇ ਅੰਦਰ ਕਪਟ ਹੈ, ਛਲ ਹੈ, ਲੋਕਾਂ ਨੂੰ ਸਤਸੰਗ ਜੀ ਠੱਗਣਾ ਚਾਹੁੰਦੇ ਹਨ। ਜਿਨ੍ਹਾਂ ਦੇ ਹਿਰਦੇ ਸਾਫ਼ ਨਹੀਂ, ਹਰ ਪੱਖੋਂ ਚਾਹੁੰਦੇ ਨੇ ਆਪਣੇ ਆਪ ਚੁਸਤ ਬਣ ਕੇ, ਇਹਨੂੰ ਵੀ ਠੱਗ ਲਈਏ, ਇਹਨੂੰ ਵੀ ਠੱਗ ਲਈਏ, ਜਿਨ੍ਹਾਂ ਦੇ ਅੰਦਰ ਕਪਟ ਛਲ ਹੈ,
ਬਾਹਰੋਂ ਸੰਤ ਕਹਾ ਹੈ।
ਉੱਤੋਂ ਭਾਵੇਂ ਉਹ ਸੰਤ ਕਹਾਉਂਦੇ ਹੋਣ, ਵੀ ਅਸੀਂ ਸੰਤ ਆ, ਦੁਨੀਆਂ ਵੀ ਉਹਨੂੰ ਸੰਤ ਸੰਤ ਕਹਿੰਦੀ ਹੋਵੇ, ਪਰ ਅੰਦਰੋਂ ਬਲੀਏ ਛੜੀਏ ਹੋਣ, ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜਿਹੜੇ ਅੰਦਰੋਂ ਕਪਟੀ ਹਨ,
ਬਾਹਰੋਂ ਸੰਤ ਕਹਾ ਹੈ,
ਬਾਹਰੋਂ ਸੰਤ ਜੀ ਦੋਹਾਂ ਤੋਂ ਕਹਾ ਲਿਆ, ਦੋ ਇਸ਼ਤਿਹਾਰ ਛੁਪਾ ਤੇ ਆਪਾਂ ਸਾਰੇ ਭੋਲੇ ਭਾਲੇ ਸੰਗਤ ਕਹਿਣ ਲੱਗ ਗਈ ਸੰਤ ਜੀ ਐਂ ਕਹਾ ਲਿਆ।
ਕ੍ਰਿਸ਼ਨਾ ਮੂਲ ਨਾ ਚੁੱਕੀ,
ਉਹਨਾਂ ਦੇ ਅੰਦਰ ਕਪਟ ਦੇ ਪ੍ਰਤਾਪ ਕਰਕੇ ਅੰਦਰ ਤ੍ਰਿਸ਼ਨਾ ਦੀ ਅਗਨੀ ਲੱਗੀ ਹੁੰਦੀ ਹੈ, ਉਹ ਨਹੀਂ ਸਤਸੰਗ ਜੀ ਬੁੱਝਦੀ। ਉਹ ਮਹਾਂਪੁਰਖ ਕਿਆ ਕਰਦੇ, ਸੰਤ ਬੈਠੇ, ਸੰਤ ਜੀ ਕੀ ਨਾਮ ਹੈ? ਕਹਿੰਦੇ ਸੀਤਲਦਾਸ। ਫਿਰ ਪੁੱਛਿਆ ਸੰਤ ਜੀ ਕੀ ਨਾਮ ਹੈ? ਕਹਿੰਦੇ ਸੀਤਲਦਾਸ। ਤੀਜੀ ਵਾਰ ਫਿਰ ਪੁੱਛਿਆ ਕੀ ਨਾਮ ਹੈ? ਕਹਿੰਦੇ ਸੀਤਲਦਾਸ। ਜੋ ਚੌਥੀ ਵਾਰ ਪੁੱਛਿਆ, ਡੰਡਾ ਚੱਕ ਲਿਆ ਸਾਧ ਨੇ, ਆ ਕਹਿੰਦਾ ਤੈਨੂੰ ਦੱਸਾਂ। ਕਹਿੰਦਾ ਜੀ ਬਸ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਤਾਂ ਭਾਂਬੜਦਾਸ ਹੋ। ਸ਼ੀਤਲਦਾਸ ਤਾਂ ਨਹੀਂ ਹੋ, ਤੁਸੀਂ ਤਾਂ ਭੰਬੜਦਾਸ ਹੋ। ਕਿਉਂ ਸਤਸੰਗ ਅੰਦਰ ਕੱਪੜ ਜੋ ਸੀ, ਵਾਰ ਵਾਰ ਹੀ ਪੁੱਛਦਾ ਸੀ ਕੀ ਫਰਕ ਪੈਣ ਲੱਗੇ। ਅੱਛਾ ਭਾਈ ਆਹੀ ਨਾਮ ਹੈ, ਹੋਰ ਪੁੱਛ ਲੈਂਦਾ ਦੋ ਵਾਰੀ। ਕਹਿੰਦਾ ਬਸ ਆਹੀ ਬਾਤ ਪੁੱਛਣੀ ਸੀ, ਤੁਸੀਂ ਨਹੀਂ ਸ਼ੀਤਲਦਾਸ ਹੋ, ਨੌ ਹੀ ਦਿਖਾਇਆ ਹਾਂ ਤਾਂ ਤੁਸੀਂ ਭੰਬੜਦਾਸ। ਕਿਉਂ ਹਿਰਦੇ ਜਿਨ ਕੇ
ਤ੍ਰਿਸ਼ਨਾ ਮੁਗ ਨਾ ਚੁੱਕੇ,
ਜਿਨ੍ਹਾਂ ਦੀ ਸਤਸੰਗ ਅੰਦਰੋਂ ਤ੍ਰਿਸ਼ਨਾ ਨਹੀਂ ਚੁੱਕਦੀ, ਅੰਦਰ ਕੱਪਟ ਹੈ ਜਿਨ੍ਹਾਂ ਦੇ,
ਅੰਤ ਗਏ ਪਛਤਾਏ।
ਅੰਤ ਨੂੰ ਭਾਈ ਉਹ ਸੰਤ ਕਹਾਉਣ ਵਾਲੇ ਵੀ ਪਛਤਾਉਂਦੇ ਹੀ ਜਾਣਗੇ। ਇਥੋਂ ਮਨ ਸੰਗਤਾਂ ਤੋਂ ਸੰਤ ਪਦਵੀ ਵੀ ਲੈ ਲਈ ਮੈਂ ਤਾਂ, ਪਰ ਸੰਤਾਂ ਵਰਗਾ ਬਣਿਆ ਗਿਆ ਨਹੀਂ ਮੇਰੇ ਕੋਲੋਂ। ਸ਼ਰਮਿੰਦਾ ਹੋਵੇਗਾ ਜੇ ਉਹ ਕਿਸੇ ਸਤਸੰਗ ਜੀ ਅਸਲ ਦਾ ਹੋਵੇਗਾ ਨਾ, ਜੇ ਉਹ ਆਪਣਾ ਸਮਝੇਗਾ ਆਪਣੀ ਅਣਖ, ਤਾਂ ਉਹ ਸੰਤ ਨਹੀਂ ਕਹਾਵੇਗਾ। ਆਪਣੇ ਮਨ ਚ ਦੇਖ ਲੇਗਾ ਮੇਰੇ ਕੋਲ ਪਦਵੀ ਹੈ ਜੀ, ਮੇਰੇ ਚ ਗੁਣ ਹੈਗੇ ਸੰਤਾਂ ਵਾਲੇ, ਕਿਉਂ ਭੋਲੀ ਭਾਰੀ ਸੰਗਤ ਨੂੰ ਮੈਂ ਸੰਤ ਕਹਾ ਖਾ ਕੇ ਟੱਗ ਸਕਦਾ ਹਾਂ, ਉਹ ਮੈਂ ਦੇਣਦਾਰ ਹੋਵਾਂਗਾ। ਜੇ ਤ੍ਰਿਸ਼ਨਾ ਦੀ ਅਗਨੀ ਅੰਦਰ ਗ੍ਰਿਸ਼ਤੀ ਨਾਲੋਂ ਵੀ ਜ਼ਿਆਦਾ ਲੱਗੀ ਹੋਈ ਆ ਡੋ ਅਗਨੀ, ਤਾਂ ਸੰਤ ਸ਼ਾਂਤ ਕਿੱਥੇ ਹਿਰਦੇ ਸਤਸੰਗ ਜੀ। ਦੁਨੀਆ ਉਹਦੇ ਕੋਲੋਂ ਸ਼ਾਂਤੀ ਭਾਲਦੀ ਹੈ, ਉਹ ਵਿਚਾਰੇ ਕੋਲੇ ਉਹਦੇ ਪੱਲੇ ਅੱਗੇ ਆਪਦੇ ਹੈ ਨਹੀਂ ਜੀ। ਸੋ ਸਤਸੰਗ ਜੀ ਫੋਕੇ ਹੀ ਵਰ ਦੇਣ ਨਾਲ ਕੁਝ ਲੱਭਦਾ ਹੀ ਨਹੀਂ ਹੈ। ਇਸੇ ਕਰਕੇ ਕਲਯੁਗ ਦੇ ਸਮੇਂ ਚ ਆਪਾਂ ਨੂੰ ਕੀ ਲੋੜ ਪਈ ਹੈ ਕਿਸੇ ਦੀ ਨਿੰਦਿਆ ਕਰੀਏ, ਸੰਤ ਭਾਲਦੇ ਫਿਰੀਏ ਵੀ ਆਹ ਚੰਗਾ ਆਹ ਮਾੜਾ। ਸਾਨੂੰ ਭਾਈ ਮਹਾਰਾਜ ਨੇ ਗੁਰਬਾਣੀ ਦੇ ਲੜ ਲਾਇਆ ਹੈ, ਸਾਰੇ ਆਪਾਂ ਸਕੇ ਭੈਣ ਭਾਈਆਂ ਵਾਂਗੂ ਆਪਣਾ ਪਿਆਰ ਹੈ। ਆਪਾਂ ਗੁਰੂ ਸਾਹਿਬ ਦੇ ਸਾਹਮਣੇ ਇਰਦ ਗਿਰਦ ਹੋ ਕੇ ਬੈਠਦੇ, ਗੁਰੂ ਸਾਹਿਬ ਤੇ ਭਾਵਨਾ ਰੱਖਦੇ ਔਰ ਗੁਰਬਾਣੀ ਨੂੰ ਭਾਈ ਵਿਚਾਰਦੇ। ਜਿੱਥੇ ਆਹ ਕਥਾ ਵਿਚਾਰ ਹੈ, ਕੀਰਤਨ ਦੀ ਭਗਤੀ ਦੀ ਸੁਣਦੇ ਹੋ, ਉੱਥੇ ਕਿਸੇ ਸੰਤ ਕੋਲੇ ਜਾਣ ਦੀ ਗੁੰਜਾਇਸ਼ ਨਹੀਂ ਰਹਿੰਦੀ। ਹੋ ਸਕਦਾ ਤੁਹਾਡੇ ਚੋਂ ਕਿੰਨੇ ਹੀ ਸੰਤ ਪ੍ਰਗਟ ਕਰ ਦੇਣ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਇਹ ਬੇੜੀ ਸਾਡੀ ਪਿਆਰੀ ਸੰਗਤ ਹੈ, ਇਹ ਸਾਡੇ ਤੇ ਕਿੰਨਾ ਭਰੋਸਾ ਰੱਖਦੀ ਹੈ, ਰੋਜ਼ ਨਾਮ ਦਾ ਰਸ ਮਾਣਦੀ ਹੈ, ਰੋਜ਼ ਉਸਤਤੀ ਕਰਦੀ ਹੈ। ਸੰਤ ਭਾਈ ਉੱਤੋਂ ਬਾਹਰੋਂ ਨਹੀਂ ਆਉਂਦੇ, ਐਸ ਸੰਗਤ ਦੇ ਵਿੱਚੋਂ ਹੀ ਭਾਈ ਪ੍ਰਗਟ ਹੁੰਦੇ ਹਨ। ਪਹਿਲਾਂ ਤਾਂ ਇਹ ਦੇਖ ਲਓ ਆਪਾਂ ਸਾਰੇ ਬੈਠੇ ਹਾਂ, ਆਪਾਂ ਇੱਕ ਦੂਜੇ ਨੂੰ ਕਦੇ ਸਾਧ ਕਿਹਾ, ਸਾਰੇ ਨਾਂ ਲੈਂਦੇ ਹਾਂ। ਬਾਹਰੋਂ ਪੁੱਛੋ ਆ ਅੰਦਰ ਕੌਣ ਬੈਠੇ, ਕਹਿੰਦੇ ਸਾਧ ਸੰਗਤ ਬੈਠੀ ਹੈ। ਆ ਤੁਸੀਂ ਸਾਰੇ ਹੀ ਸਾਧ ਹੋ, ਸਾਧ ਪਦਵੀ ਤਾਂ ਗੁਰੂ ਸਾਹਿਬ ਦੇ ਕੋਲ ਬੈਠਣ ਨਾਲ ਮਿਲ ਗਈ। ਸਾਧ ਦੀ ਮਹਿਮਾ ਬੇਦ ਨਾ ਜਾਣਾ, ਗੁਰਬਾਣੀ ਸੁਖਣੀ ਸਾਹਿਬ ਪੜ੍ਹਦੇ ਆਪ ਸਤਨੇ ਮੀਓ, ਸੰਤ ਦੀ ਮਹਿਮਾ ਸਾਧ ਦੀ ਮਹਿਮਾ ਸਾਰੇ ਲਕਸ਼ਣ ਕੋਈ ਭੁੱਲੀ ਨਹੀਂ ਹੋਈ। ਸੰਗਤ ਬਈ ਸੰਤ ਕਹੇ ਜੇ ਹੁੰਦੇ ਹਨ, ਨਿੱਤ ਨਿੱਤ ਸਤਸੰਗ ਜੀ ਸੰਤ ਹੋਣ। ਗੁਰੂ ਨਾਨਕ ਦੇਵ ਜੀ ਦੇ ਘਰ ਜੀ ਨੇ ਸੰਤ ਬਣਨਗੇ ਤਾਂ ਹੋਰ ਬਣਨਗੇ ਕਿੱਥੋਂ। ਪਰ ਜੇ ਕੋਈ ਗੁਰੂ ਘਰ ਦੀ ਸੰਗਤ ਤੋਂ ਉਲਟ ਫਾਇਦਾ ਉਠਾਵੇ, ਪਖੰਡੀ ਬਣ ਕੇ ਆ ਜਾਵੇ, ਸੰਗਤ ਨੂੰ ਲੁੱਟਣਾ ਚਾਹੇ, ਜਦੋਂ ਸਤਸੰਗਤ ਜੀ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਸੀ, ਚਮਕੌਰ ਆਪਣੇ ਸਤਲੁਜ ਦੇ ਪਾਰ ਸਤਸੰਗਤ ਜੀ ਬਜਰੂਣ ਵਗੈਰਾ ਪਿੰਡ ਸੀ ਰੰਘਣਾ ਦੇ, ਸੰਗਤ ਨੂੰ ਲੁੱਟ ਲਿਆ ਕਰਦੇ ਜੋ ਵਸਤੂਆਂ ਲਿਆਉਂਦੀ ਸੰਗਤ। ਮਹਾਰਾਜ ਕਹਿੰਦੇ ਭਾਈ ਜਦੋਂ ਖਬਰ ਸੁਣਦੇ ਹਾਂ ਸੰਗਤ ਲੁੱਟ ਲਈ, ਇਹ ਸਾਨੂੰ ਖਬਰ ਆਉਂਦੀ ਹੈ, ਅਸੀਂ ਉਹ ਨਹੀਂ ਕਦੇ ਵੀ ਸੰਗਤ ਨੇ ਲੁੱਟ ਲਏ, ਉਹ ਆਹ ਨਹੀਂ ਕਦੇ ਅਸੀਂ ਖਬਰ ਸੁਣੀ। ਤੁਸੀਂ ਸ਼ਸਤਰਧਾਰੀ ਹੋ ਕੇ ਆਇਆ ਕਰੋ, ਮਹਾਰਾਜ ਜੀ ਨੇ ਸ਼ਸਤਰਧਾਰੀ ਸੰਗਤਾਂ ਨੂੰ ਬਣਾਇਆ। ਸੋ ਸਤ ਸੰਜੀ ਜਿਹੜਾ ਸੰਗਤ ਨੂੰ ਲੁੱਟਣ ਦੀ ਇੱਛਾ ਰੱਖਦਾ ਨਾ, ਉਹ ਆਪ ਲੁੱਟਿਆ ਜਾਂਦਾ, ਸੰਗਤ ਨੂੰ ਕੋਈ ਲੁੱਟਣ ਵਾਲਾ ਨਹੀਂ। ਫਿਰ ਲੁੱਟਣ ਦਾ ਵੀ ਸਤ ਸੰਗਤ ਜੀ ਫਰਕ ਹੈ, ਲੁੱਟਣਾ ਹੈ ਤਾਂ ਲੁੱਟ ਰਿਹਾ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੇਂਗੇ ਪੁਰਾਣ ਜਾਹੇਂਗੇ ਝੂਠ। ਇੱਥੇ ਲੁੱਟਣ ਵਾਸਤੇ ਦੋ ਹੀ ਚੀਜ਼ਾਂ, ਇੱਕ ਤਾਂ ਗੋਲਕ ਹੈ, ਇੱਕ ਭਾਈ ਹਰੀ ਦਾ ਨਾਮ ਹੈ। ਜਿਹਨੇ ਤਾਂ ਗੋਲਕ ਲੁੱਟ ਲਈ ਉਹਨੂੰ ਸਮਝ ਲਓ ਵੀ ਉਹ ਆਪ ਹੀ ਲੁੱਟਿਆ ਗਿਆ। ਜਿਹਨੇ ਹਰੀ ਦਾ ਨਾਮ ਲੁੱਟ ਲਿਆ ਉਹ ਆਸਲੀ ਸਤਸੰਗ ਜੀ ਸਿਆਣਾ, ਔਰ ਉਹ ਲੁੱਟ ਨਹੀਂ ਹੋਇਆ, ਉਹ ਧਨੀ, ਇੱਥੇ ਵੀ ਧਨੀ ਹੈ ਪਰ ਲੋਕ ਵਿੱਚ ਵੀ ਖਾਲਸਾ ਜੀ ਧਨੀ ਹੈ। ਲੁੱਟਣ ਨੂੰ ਦੋ ਵਸਤੂਆਂ ਇੱਥੇ ਹੈ, ਗੁਰੂ ਨਾਨਕ ਦੇਵ ਜੀ ਦੇ ਘਰ ਚ ਅਸੀਂ ਨਹੀਂ ਬੇਅੰਤ ਪਦਾਰਥ ਨੂੰ ਲੁੱਟਣ ਵਾਸਤੇ, ਪਰ ਗੁਰਬਾਣੀ ਕਹਿੰਦੀ ਆ ਲੁੱਟਣਾ ਹੈ ਤਾਂ ਲੁੱਟ ਲੈ। ਜੋ ਲੁਟੇਰਾ ਬਣ ਗਿਆ ਭਾਈ ਤੂੰ, ਤੂੰ ਲੁੱਟਣ ਲੁਟੇਰਾ ਬਣ ਕੇ ਲੁੱਟਣ ਵਾਲਾ ਤਾਂ ਰਾਮ ਨਾਮ ਨੂੰ ਲੁੱਟੀ, ਉਹ ਦੁਰਲੱਭ ਹੈ। ਜੇ ਉਹ ਲੁੱਟ ਲਿਆ ਨਾ ਤੂੰ, ਫਿਰ ਜੈ ਜੈਕਾਰ ਹੈ, ਫਿਰ ਸੰਤ ਤਾਂ ਕੁਝ ਵੀ ਨਹੀਂ ਤੇਰੇ ਮੁਕਾਬਲੇ ਤੇ। ਤਾਂ ਆਪ ਜੀ ਕਹਿੰਦੇ ਨੇ ਜਿਹੜੇ ਭਾਈ ਸੰਗਤ ਨੂੰ ਲੁੱਟਣਾ ਚਾਹੁੰਦੇ ਹੈ ਉਹ ਆਪ ਲੁੱਟੇ ਜਾਂਦੇ ਹਨ, ਆਪ ਕਰਜਾਈ ਬਣ ਜਾਂਦੇ ਨੇ ਸੰਗਤ ਨੇ ਸੰਗਤ ਦੇ। ਪਤਾ ਨੀ ਕਿੰਨੀ ਕੁ ਵੇਰੀ ਉਹਨਾਂ ਨੂੰ ਜੂਨਾਂ ਚ ਸਾਥੀ ਸੰਗਤ ਦਾ ਲੇਖਾ ਦੇਣਾ ਪਊਗਾ। ਤਾਂ ਆਪ ਜੀ ਕਹਿੰਦੇ ਹਨ, ਹਿਰਦੇ ਜਿਨ ਕੇ ਕਪਟ ਹੈ ਬਾਹਰੋਂ ਸੰਤ ਕਹਾ ਹੈ, ਤਿਸ਼ਨਾ
ਝੋਕੀ
ਉਹਨਾਂ ਦੀ ਤਿਸ਼ਨਾ ਨੀ, ਅੰਦਰੋਂ ਮਾਇਆ ਦੀ ਧਨ ਦੀ ਚੱਕੀ ਜਾਂਦੀ, ਅੰਤ ਨੂੰ ਭਾਈ ਜ਼ਿੰਦਗੀ ਦਾ ਤਾਂ ਅੰਤ ਆਈ ਜਾਣਾ, ਪਛਤਾਉਂਦੇ ਜਾਣਗੇ।
ਅਨੇਕ ਤੀਰਥ ਯਤਨ ਕਰਾ,
ਇਹ ਦੇਖ ਲੋ ਜੇ ਅਨੇਕਾਂ ਤੀਰਥਾਂ ਦੇ ਯਤਨ ਕਰਕੇ ਨਾ ਤੀਰਥ ਇਸ਼ਨਾਨ ਕਰਨ ਜਾਈਏ,
ਅੰਤਰ ਕੀ ਹੋਮੈ ਕਦੇ ਨਾ ਜਾ,
ਕਰ ਲੋ ਤੀਰਥ ਯਾਤਰਾ, ਅੰਦਰ ਦੀ ਜਿਹੜੀ ਹੋਮੈ ਦੀ ਮੈਲ ਉਹਨੂੰ ਕੌਣ ਕੱਢੂਗਾ, ਉਹ ਨੀ ਨਿਕਲ ਨਹੀਂ।
ਜਿਸ ਨਰਕੀ ਦੁਬਧਾ ਨਾ ਜਾਏ,
ਜਿਹੜੇ ਆਦਮੀ ਦੀ ਦੁਆਇਤ ਭਾਵਨਾ ਨੀ ਜਾਂਦੀ ਅੰਦਰੋਂ, ਹਰ ਵੇਲੇ ਦੁਬਧਾ ਹੈ,
ਧਰਮ ਰਾਜਾ ਤਿਸ ਦੇ ਸਜ਼ਾ,
ਉਸ ਨੂੰ ਹਰ ਵੇਲੇ ਧਰਮ ਰਾਜਾ ਸਜ਼ਾ ਦਿੰਦਾ ਹੀ ਰਹੇਗਾ। ਦੁਆਇਤ ਭਾਵ ਕੱਢਣ ਵਾਸਤੇ ਇੱਥੇ ਨਾਮ ਜਿਹੜਾ ਦੁਰਲੱਭ ਹੈ ਉਹਨੂੰ ਲੱਭਦੇ ਹਾਂ ਕਿ ਜੇ ਨਾਮ ਹਿਰਦੇ ਚ ਵਸ ਗਿਆ ਦੁਆਇਤ ਨਹੀਂ ਉਹ ਰਹਿਣ ਦੇਵੇਗਾ। ਜਿੱਥੇ ਸੱਚ ਸਮਝੀ ਬਦਬੂ ਹੋਵੇ ਨਾ, ਉਥੋਂ ਬਦਬੂ ਨੂੰ ਪਰੇ ਕਰਨ ਦਾ ਇਲਾਜ ਇੱਕ ਤਾਂ ਇਹ ਹੈ ਆਪਾਂ ਉਥੋਂ ਸਾਫ ਕਰਦੇ ਹਾਂ, ਸਾਫ ਕਰਕੇ ਫਿਰ ਉਥੋਂ ਧੂਫ ਦਿਖਾਉਂਦੇ ਹਾਂ, ਉਹ ਜਿਹੜੀ ਮਾੜੀ ਮੋਟੀ ਅੱਤ ਹੁੰਦੀ ਆ ਸਭ ਉੱਡ ਜਾਂਦੀ ਹੈ। ਇਸੇ ਤਰ੍ਹਾਂ ਸੱਚ ਸਮਝੀ ਜਿੱਥੇ ਦੁਆਇਸ਼ ਭਾਵ ਈਰਖਾ ਨਿੰਦਿਆ ਇਹੀ ਜੀ ਬਦਬੋ ਆ ਨਾ ਜਿਹੜੀ ਸਾਡੇ ਅੰਦਰ, ਉਹਨੂੰ ਚੱਕਣ ਵਾਸਤੇ ਸੱਚ ਸੰਗ ਜੀ ਆਪਾਂ ਸੰਗਤ ਚ ਆ ਕੇ ਨਾਮ ਬਾਣੀ ਨੂੰ ਸਰੋਤੇ ਬਣ ਕੇ ਸੁਣਦੇ ਹਾਂ, ਉਸ ਤੋਂ ਬਾਅਦ ਭਾਉ ਭਗਤੀ ਦੀ ਧੂਫ ਦਿਖਾ ਕੇ ਇਹ ਬਦਬੂ ਚੱਕ ਦਿੰਦੇ ਹਾਂ। ਤਾਂ ਆਪ ਜੀ ਕਹਿੰਦੇ ਹਨ, ਜਿੰਨਾ ਚਿਰ ਦੁਬਧਾ ਨੇ ਅੰਦਰ ਦੁਚਿੱਤਾਪੁਣ ਹੈ ਈਰਖਾ ਹੈ, ਉਨਾ ਚਿਰ ਧਰਮ ਰਾਜਾ ਜ਼ਰੂਰ ਸਜ਼ਾ ਦੇਵੇਗਾ।
ਕਰਮ ਹੋਵੇ ਸੋਈ ਅਨ ਪਾਏ,
ਹਾਂ ਚੰਗੇ ਕਰਮ ਹੋਣ, ਕਿਰਪਾ ਹੋ ਜਾਵੇ ਵਾਹਿਗੁਰੂ ਦੀ, ਉਹ ਪੁਰਸ਼ ਤਾਂ ਗੁਰੂ ਸਾਹਿਬ ਤੋਂ ਨਾਮ ਪਾਉਂਦਾ ਹੈ।
ਗੁਰਮੁਖ ਬੁਝੈ ਕੋਈ,
ਇਸ ਸਿੱਖਿਆ ਨੂੰ ਮੁਖੀ ਗੁਰਾਂ ਦੁਆਰਾ ਕੋਈ ਕੋਈ ਬੁਝਦਾ ਸਮਝਦਾ,
ਨਾਨਕ ਵਿੱਚੋਂ ਹੋਮੈ ਮਾਰੇ,
ਜਿਹੜੇ ਸਿੱਖਿਆ ਨੂੰ ਬੁਝ ਲੈਂਦੇ ਨੇ ਉਹ ਸਭ ਤੋਂ ਪਹਿਲਾਂ ਅੰਦਰੋਂ ਹੋਮੈ ਮਾਰਦੇ ਨੇ।
ਹਰ ਭੇਟਾ ਸੋਈ,
ਹੋਮੈ ਮਾਰੀ ਨਹੀਂ ਤੇ ਹਰੀ ਮਿਲਿਆ ਨਹੀਂ, ਹੋਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹੋ ਨਾ ਹੈ, ਬੁਝੋ ਗਿਆਨੀ ਬੁਝਣਾ ਕਥ ਕਥਾ ਮਨ ਮਾਹੇ, ਜਿੱਥੇ ਹੋਮੈ ਨਹੀਂ ਉੱਥੇ ਪਰਮੇਸ਼ਵਰ ਆਪ ਹੈ।
ਗੁਜਰੀ ਮਹੱਲਾ ਤੀਜਾ, ਤਿਸ ਜਨ ਸ਼ਾਂਤ ਸਦਾ ਸਤ ਮਤ ਨੇ ਚਲ,
ਕਹਿੰਦੇ ਜੀ ਸ਼ਾਂਤੀ ਕਿਵੇਂ ਪ੍ਰਾਪਤ ਹੁੰਦੀ ਹੈ ਔਰ ਬਿਰਤੀ ਕਿਵੇਂ ਟਿਕਦੀ ਹੈ, ਮਹਾਰਾਜ ਕਹਿੰਦੇ ਤਿਸ ਜਨ ਸ਼ਾਂਤ ਸਦਾ ਮਤ ਨਿਸ਼ਚਲ, ਉਸ ਜਨ ਨੂੰ ਉਸ ਪ੍ਰੇਮੀ ਨੂੰ ਸਦਾ ਹਿਰਦਾ ਉਹਦਾ ਸ਼ਾਂਤ ਹੈ, ਸਦਾ ਹੀ ਉਹਦੀ ਬੁੱਧੀ ਅਚਲ ਹੈ।
ਜਿਸ ਕਾ ਅਭਿਮਾਨ ਗਵਾਏ,
ਜਿਹਦਾ ਗੁਰੂ ਸਾਹਿਬ ਅਭਿਮਾਨ ਗਵਾ ਦੇਣ, ਕਿਹਦੇ ਅੰਦਰ ਅਭਿਮਾਨ ਨਹੀਂ ਹੈ ਕਿਸੇ ਦੇ ਅੰਦਰ, ਸਤਸੰਗ ਜੀ ਆਪਣੇ ਸੁੰਦਰਪੁਣੇ ਦਾ ਅਭਿਮਾਨ ਹੈ ਵੀ ਸਾਰੇ ਲੋਕਾਂ ਨਾਲ ਸੋਹਣਾ ਮੈਂ ਹੀ ਹੈ, ਕੋਈ ਕਹਿੰਦਾ ਸਾਰਿਆਂ ਨਾਲ ਗੁਣੀ ਮੈਂ ਹੈ, ਕੋਈ ਕਹਿੰਦਾ ਮੇਰੇ ਕੋਲ ਪਦਾਰਥ ਬਹੁਤ ਆ ਮੈਂ ਲੈਣ ਲਾੜਨਾ ਬੜੀ ਮੇਰੇ ਕੋਲ ਜਾਇਦਾਦ ਆ, ਉਹ ਅਭਿਮਾਨ ਹੈ, ਅਭਿਮਾਨ ਦੀ ਕੋਈ ਸਤਸੰਗ ਦੀ ਕਮੀ ਹੈ, ਖਬਰਾਂ ਕਿੱਧਰੋਂ ਕਿੱਧਰੋਂ ਚਿੰਬੜ ਜਾਣਾ ਇਸ ਨੇ। ਉਸ ਦੇ ਅੰਦਰ ਹੀ ਸ਼ਾਂਤੀ ਤੇ ਬੁੱਧੀ ਅਚਲ ਰਹਿ ਸਕਦੀ ਹੈ ਜਿਹਦੇ ਅੰਦਰ ਅਭਿਮਾਨ ਨਹੀਂ ਹੈ। ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ, ਗੁਰੂ ਸਾਹਿਬ ਜੀ ਦਾ ਅਭਿਮਾਨ ਮੇਟ ਦੇਣ ਉਹਨਾਂ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਨਾਲ ਹੀ ਮਨ ਦੀ ਬਿਰਤੀ ਟਿਕ ਜਾਂਦੀ ਹੈ। ਇਹੀ ਆਪਣਾ ਹਰ ਵੇਲੇ ਸਵਾਰਨਾ ਜੀ, ਮਨ ਦੀ ਬਿਰਤੀ ਨਹੀਂ ਟਿਕਦੀ ਸ਼ਾਂਤੀ ਨਹੀਂ ਆਉਂਦੀ, ਆਹੀ ਹਰ ਵੇਲੇ ਆਪਾਂ ਲੇਲੜੀਆਂ ਕੱਢਦੇ ਰਹਿੰਦੇ ਹਾਂ। ਔਰ ਭਾਈ ਗੁਰਬਾਣੀ ਚ ਕੀ ਲੁਕੋ ਕੇ ਰੱਖਿਆ, ਮਹਾਰਾਜ ਕਹਿੰਦੇ ਭਾਈ ਇੱਕੋ ਹੀ ਉਪਾਧੀ ਹੈ ਅਭਿਮਾਨ ਹੈ, ਦੇਖ ਲੋ ਅਭਿਮਾਨ ਫੁੱਟ ਫੁੱਟ ਪੈਂਦਾ, ਜਦ ਕਿਤੇ ਬੀਬੀਆਂ ਵੀ ਮਿੰਡ ਗਈਆਂ ਭੈਣੇ ਮੇਰਾ ਤਾਂ ਫਲਾਣਾ ਇਹੋ ਜਿਹਾ ਫਲਾਣਾ ਇਹੋ ਜਿਹਾ, ਭਾਈ ਵੀ ਕਹਿਣਗੇ ਫਿਕਰ ਨਾ ਕਰ ਸਾਡਾ ਤਾਂ ਕਾਰੋਬਾਰ ਐਡਾ ਵੱਡਾ, ਉਹ ਅਭਿਮਾਨ ਫੁੱਟ ਫੁੱਟ ਪੈਂਦਾ, ਉਹ ਦੱਸਣ ਦੀ ਲੋੜ ਨਹੀਂ, ਜੋ ਹੈਗਾ ਹੈਗਾ। ਆਪਾਂ ਇੱਥੇ ਉਹ ਕੁਝ ਪ੍ਰਗਟ ਕਰਨ ਤਾਂ ਨਹੀਂ ਆਏ, ਆਪਾਂ ਤਾਂ ਕੀਰਤਨ ਸੁਣਨ ਆਏ ਹਾਂ, ਕਥਾ ਸੁਣਨ ਆਏ ਹਾਂ, ਬਾਣੀ ਪੜ੍ਹਨ ਸੁਣਨ ਆਏ ਹਾਂ, ਜੋ ਕੁਛ ਨਹੀਂ ਸਮਝ ਆਉਂਦੀ ਇੱਕ ਦੂਜੇ ਤੋਂ ਪੁੱਛਣ ਵਾਸਤੇ ਆਏ ਹਾਂ, ਔਰ ਗੁਰੂ ਸਾਹਿਬ ਦੇ ਕੋਲੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਨਮੁਖ ਜਾਪ ਕਰਨ ਆਏ ਹਾਂ। ਜੇ ਲੋੜ ਹੈ, ਪੇਟ ਵਿੱਚ ਭੁੱਖ ਹੈ, ਕੋਈ ਪਿਆਸ ਹੈ, ਥੱਲੇ ਲੰਗਰ ਚੱਲਦਾ ਉਹ ਛਕਣਾ ਛਕ ਲੈਣਾ ਹੈ, ਆਹੀ ਕਰਤੱਵ ਹੈ। ਘੜਾਂ ਵਾਲੀਆਂ ਗੱਲਾਂ ਤਾਂ ਫਿਰ ਇੱਥੇ ਹੀ ਕਰ ਲਈਆਂ, ਤਾਂ ਇੱਥੇ ਦਾ ਤੇ ਉੱਥੇ ਦਾ ਕੀ ਫਰਕ ਪਿਆ ਹੈ। ਸੋ ਜਿਸ ਦਾ ਭਾਈ ਮਹਾਨ ਗੁਰੂ ਸਾਹਿਬ ਗਵਾ ਦੇਣ, ਉਹਨਾਂ ਦੀ ਬੁੱਧੀ ਅਚਲ ਹੈ, ਉਹਨਾਂ ਦੀ ਜਿਹੜੀ ਸ਼ਾਂਤੀ ਆ ਉਹਨਾਂ ਦੇ ਅੰਦਰ
ਸੋਜਨ ਨਿਰਮਲਾ ਜੇ ਗੁਰਮੁਖ ਪੂਜਾ,
ਜਿਹੜੇ ਗੁਰਮੁਖੀ ਗੁਰਾਂ ਦੁਆਰਾ ਇਹ ਸਮਝ ਨੂੰ ਸਿੱਖਿਆ ਨੂੰ ਬੁੱਝ ਲੈਂਦੇ ਹਨ, ਸੋਜਨ ਨਿਰਮਲ, ਉਹਨਾਂ ਜਨਾ ਪ੍ਰੇਮੀਆਂ ਦਾ ਮਨ ਉਹ ਸਦਾ ਨਿਰਮਲ ਉੱਜਲ ਹੈ, ਮਨ ਬਾਣੀ ਸੀਰ ਕਰਕੇ ਉੱਜਲ ਹਨ।
ਹਰ ਚਰਨੀ ਚਿਤ ਲਾਏ,
ਕਿਉਂ? ਉਹ ਹਰੀ ਪਰਮੇਸ਼ਰ ਦੇ ਨਾਮ ਰੂਪੀ ਚਰਨਾ ਚਿਤ ਲਾ ਕੇ ਰੱਖਦੇ ਹਨ।
ਹਰ ਚੇਤ ਅਚੇਤ ਮਨਾ,
ਹੇ ਅਚੇਤ ਭੁੱਲਿਆ ਹੋਇਆ ਮਨਾ, ਹੋਰ ਜੂਨਾ ਚ ਤਾਂ ਭੁੱਲਿਆ ਰਿਹਾ ਰੱਬ ਨੂੰ, ਹੁਣ ਤਾਂ ਮਾਨਸ ਦੇਹੀ ਦੇ ਵਿੱਚ ਬੈਠਾ ਤੂੰ। ਪਸੂਰ ਤੇ ਬਿਦ ਨਰਕੀਏ, ਬਿਸਰੇ ਸੀਗਰ ਪੂਛ, ਤੁਲਸੀ ਰਗਬਰ ਨਾਮ ਬਿਨ ਤ੍ਰਿਗ ਦਾੜੀ ਤ੍ਰਿਗ ਮੂਛ। ਪਰਮੇਸ਼ਰ ਨੇ ਸਾਨੂੰ ਪਸ਼ੂਆਂ ਤੋਂ ਬੰਦੇ ਬਣਾ ਦਿੱਤਾ, ਫਰਕ ਕੀ ਪਾਇਆ? ਇੱਕ ਪੂਛ ਕੱਟ ਲਈ ਸਾਡੀ, ਇੱਕ ਸਾਡੇ ਸਿੰਘ ਲਾ ਲਏ ਉੱਤੋਂ। ਇਹ ਦੋ ਨਿਸ਼ਾਨੀਆਂ ਪਸ਼ੂਆਂ ਵਾਲੀਆਂ ਸੀ, ਹੁਣ ਮਾਈਆਂ ਤਾਂ ਉਹੀ ਪੂਛ ਰੱਖਦੀਆਂ, ਕਹਿੰਦੇ ਗੁੱਤ ਜ਼ਰੂਰ ਕਰਨੀ ਹੈ। ਇੱਧਰ ਭਾਈ ਵੀ ਟੋਰੇ ਤਾਂ ਟੰਗਦੇ, ਥੱਲੇ ਮੁੱਛਾਂ ਕੱਟ ਦੇਣੀਆਂ, ਉੱਥੇ ਤੋਲੇ ਲਾਉਂਦੇ ਹੁੰਦੇ ਸੀ, ਹਟ ਗਏ ਹੁਣ ਤਾਂ ਹੌਲੀ ਹੌਲੀ ਤੋਲੇ ਲਾਉਣ। ਉਹ ਸਿੰਘ ਜੋ ਪਹਿਲਾਂ ਹੁੰਦੇ ਸੀ ਪਹਿਲੇ ਜਨਮਾਂ ਚ। ਸੋ ਸਤ ਸੰਗਤ ਜੀ, ਅਸੀਂ ਕਹਿੰਦੇ ਹਾਂ ਉਹੀ ਰੱਖੀਏ, ਕੋਈ ਪਹਿਲਾਂ ਸੁਭਾਅ ਜੋ ਬਣਿਆ ਹੋਇਆ ਸੀ। ਸੋ ਇਹੀ ਫਰਕ ਹੈ, ਮਹਾਰਾਜ ਜੀ ਨੇ ਉਹ ਜੇ ਲਾ ਲਏ ਤਾਂ ਕੀ ਸੋਹਣਾ ਦਾੜਾ ਦਿੱਤਾ, ਕੀ ਸੋਹਣੇ ਮਛਹਿਰੇ ਦਿੱਤੇ। ਇਹ ਕਿਉਂ ਦਿੱਤੇ ਨੇ? ਇਹ ਨਿਸ਼ਾਨੀ ਹੈ ਕਿ ਇਸ ਜਨਮ ਵਿੱਚ ਭਾਈ ਨਾਮ ਜਪੋ, ਇਹ ਤੁਹਾਡੀ ਪ੍ਰਪੱਕ ਨਿਸ਼ਾਨੀ ਬਣਾ ਦਿੱਤੀ। ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ। ਇਹ ਆਪ ਜੀ ਨੇ ਸਤਸੰਗੀ ਸਾਬਤ ਸੂਰਤ ਦੇ ਦਿੱਤੀ, ਇਹ ਭਾਈ ਨਾਮ ਜਪਣ ਵਾਸਤੇ ਹੈ। ਸੋ ਤਾਂ ਆਪ ਜੀ ਕਹਿੰਦੇ ਆ ਪੜੋ,
ਹਰ ਚੇਤ ਅਚੇਤ ਮਨਾ,
ਹੇ ਮਨਾ ਅਚੇਤ ਭੁੱਲਿਆ ਹੀ ਰਿਹਾ ਤੂੰ ਸਾਰੀ ਪਹਿਲਾਂ ਜੂਨਾਂ ਚ, ਹੁਣ ਤਾਂ ਹਰੀ ਨੂੰ ਚੇਤੇ ਕਰ ਲਾ, ਹੁਣ ਤਾਂ ਤੇਰੇ ਗੁਰੂ ਗੁਰੂ ਨਾਨਕ ਹਨ।
ਜੋ ਇੱਛਾ ਸੋ ਫਲ ਹੋਈ,
ਫਿਰ ਤੂੰ ਤੜਫੇਗਾ ਨੀ, ਜੋ ਇੱਛਾ ਧਾਰੇਗਾ ਤੈਨੂੰ ਉਹੀ ਫਲ ਮਿਲਜੂ। ਤੂੰ ਚੇਤੇ ਕਰ ਪਰਮੇਸ਼ਰ ਨੂੰ।
ਗੁਰਪ੍ਰਸਾਦੀ ਹਰ ਰਸ ਪਾਵ ਹੈ,
ਹਾਂ ਗੁਰਪ੍ਰਸਾਦੀ ਹਰ ਰਸ ਪਾਵ ਹੈ, ਪਰ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਕਰਕੇ ਹਰੀ ਦੇ ਨਾਮ ਰਸ ਨੂੰ ਤੂੰ ਪਾਵੇਂਗਾ।
ਤੀਪਤ ਰਹਿ ਸਦਾ ਸੁਖ ਹੋਈ,
ਜੇ ਨਾਮ ਰਸ ਪਾ ਲਿਆ ਨਾ ਤੈਂ ਉਹਨੂੰ ਛੱਡਣਾ ਦੇ, ਵੀ ਚੱਲ ਪਾ ਲਿਆ ਸੀ ਕਿਹੜਾ ਅੰਮ੍ਰਿਤ ਛਕ ਲਿਆ, ਬਸ ਠੀਕ ਆ ਹਮ ਤੋਂ ਹੁਣ ਮੁਕਤ ਹੈ, ਨਹੀਂ ਹਰ ਵੇਲੇ ਪੀਂਦਾ ਰਹਿ। ਜਿੱਥੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਉੱਥੇ ਇਹ ਵੀ ਕਹਿੰਦੇ ਭਾਈ ਹਮੇਸ਼ਾ ਹੀ ਹੁਣ ਸਾਰੀ ਜ਼ਿੰਦਗੀ ਅੰਮ੍ਰਿਤ ਵੇਲੇ ਇਸ਼ਨਾਨ ਨੀ ਖੁੰਝਣਾ, ਉਸ ਤੋਂ ਬਾਅਦ ਸਿਮਰਨ ਭਜਨ ਤੇ ਬਾਣੀ ਪੜ੍ਹਨੀ ਨੀ ਭੁੱਲਣੀ। ਤੈਂ ਇਹ ਤੇਰਾ ਸਾਰੀ ਜ਼ਿੰਦਗੀ ਦਾ ਇੱਕ ਧਾਰਮਿਕ ਲੈਣ ਦਾ ਕਰਤੱਵ ਬਣ ਗਿਆ, ਜਿਹਦੇ ਨਾਲ ਤੇਰੀ ਜ਼ਿੰਦਗੀ ਸਫਲੀ ਹੋਊ। ਉਸ ਨੂੰ ਸਦਾ ਪੀਂਦਾ
ਰਹਿਓ ਸਤਗੁਰ ਪੀਵਤ ਰਹਿ ਸਦਾ ਸੁਖ ਹੋਈ,
ਜੇ ਪੀਂਦਾ ਰਹੇਗਾ ਫਿਰ ਤੈਨੂੰ ਸਦਾ ਸੁਖ ਹੋਈ, ਸਦਾ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਵੇਗੀ, ਇੱਥੇ ਵੀ ਸੁਖ ਹੋਵੇਗਾ।
ਰਹਾਓ ਸਤਗੁਰ ਭੇਟੇ ਤਾਂ ਪਾਰਸ ਹੋਵਾ,
ਸਤਗੁਰ ਭੇਟੇ ਤਾਂ ਪਾਰਸ ਹੋਵੇ। ਪਾਰਸ ਸਤ ਸੰਜਕ ਪੱਥਰ ਦੀ ਵੱਟੀ ਹੁੰਦੀ ਹੈ, ਉਹ ਜੇ ਜਿੰਨੀਆਂ ਸੱਤ ਧਾਤਾਂ ਨੇ ਉਹਨਾਂ ਨੂੰ ਲੱਗ ਜੇ ਲੋਹੇ ਆਦਿਕਾਂ ਨੂੰ, ਉਹ ਕਹਿੰਦੇ ਇੱਕ ਛਿਣਵੇ ਸੋਨਾ ਬਣਾ ਦਿੰਦੀ ਹੈ। ਉਹ ਪਾਰਸ ਸਤਸੰਗ ਜੀ ਸੁੱਧ ਬਹੁਤ ਹੀ ਉੱਜਲ ਮੰਨਿਆ ਹੈ। ਉਹ ਪਾਰਸ ਦੀ ਉਪਮਾ ਇੱਥੇ ਮਹਾਰਾਜ ਨੇ, ਸਤਗੁਰ ਭੇਟੇ ਤਾਂ ਪਾਰਸ ਹੋਵੇ, ਸਤਿਗੁਰੂ ਜੀ ਜੇ ਪ੍ਰਾਪਤ ਹੋਣ ਪਾਰਸ ਵਰਗਾ ਗੁਰਸਿੱਖ ਦਾ ਮੂਲਕ ਜੀਵਨ ਬਣਾ ਦਿੰਦੇ ਹਨ। ਜਿਵੇਂ ਪਾਰਸ ਹੋਰ ਧਾਤਾਂ ਨੂੰ ਸ਼ੋਹ ਕੇ ਸੋਨਾ ਬਣਾ ਦਿੰਦਾ, ਐ ਉਹ ਗੁਰਸਿੱਖ ਜਿੱਥੇ ਜਾਊ ਸਾਰਿਆਂ ਦੇ ਜੀਵਨ ਸੁਧਾਰਦਾ ਤੁਰਿਆ ਜਾਵੇਗਾ। ਜਿੰਨੇ ਗੁਰਸਿੱਖ ਨੇ ਉਹ ਪਾਰਸ ਵਰਗੇ ਹਨ ਸ਼ੁੱਧ। ਬਾਰਾਂ ਬੰਨੀ ਦਾ ਸੋਨਾ ਸਤ ਸੰਗਤ ਜੀ ਐਨ ਸ਼ੁੱਧ ਹੁੰਦਾ, ਇਹੋ ਜਿਹੇ ਜੀਵਨ ਬਣਾ ਦਿੰਦੇ ਨੇ ਜਿਹੜੇ ਸੰਤ ਹੁੰਦੇ ਨੇ। ਸੋ ਸੰਤ ਪੈਦਾ ਕੌਣ ਕਰਨ ਵਾਲਾ ਹੈ? ਸੰਤ ਭਾਈ ਗੁਰੂ ਨਾਨਕ ਦੇਵ ਜੀ ਪੈਦਾ ਕਰਨ ਵਾਲੇ ਹਨ। ਸੋ ਸਤਗੁਰ ਭੇਟੇ ਸੋ ਪਾਰਸ ਹੋਵੇ, ਉਹ ਪਾਰਸ ਨਾਲ ਵੀ ਸ਼ੁੱਧ ਹੋ ਜਾਂਦਾ ਜੇ ਗੁਰੂ ਸਾਹਿਬ ਨੂੰ ਮਿਲਦਾ ਹੈ ਚਰਨ ਸ਼ਰਨ ਵਿੱਚ।
ਪਾਰਸ ਹੋਏ ਤਾਂ ਪੂਜ ਕਰਾਏ,
ਜੇ ਪਾਰਸ ਹੋਊ ਤਾਂ ਪੂਜਾ ਕਰਾਊ ਸੰਤ ਬਣ ਕੇ। ਸੰਤ ਭਾਈ ਪਾਰਸ ਹੋਇਆ ਕਰਦੇ ਨੇ, ਪਾਰਸ ਦੇ ਵਿੱਚ ਇਹ ਗੁਣ ਹੈ ਲੋਹੇ ਨੂੰ ਸੋਨਾ ਬਣਾਉਂਦਾ, ਹੋਰ ਧਾਤਾਂ ਨੂੰ ਵੀ, ਲੇਕਿਨ ਆਪਣੇ ਵਰਗਾ ਨਹੀਂ ਬਣਾਉਂਦਾ। ਪਾਰਸ ਦੇ ਵਿੱਚ ਇਹ ਘਾਟ ਹੈ, ਉਹ ਜਿਹਨੂੰ ਸ਼ੋਹ ਜਾਂਦਾ ਨੂੰ ਆਪਣੇ ਵਰਗਾ ਨਹੀਂ ਬਣਾਉਂਦਾ। ਲੇਕਿਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਿਹੜੇ ਸੰਤ ਪਾਰਸ ਨੇ ਉਹ ਸਾਰਿਆਂ ਹੋਰ ਗੁਰਸਿੱਖਾਂ ਨੂੰ ਆਪਣੇ ਵਰਗੇ ਬਣਾ ਲੈਂਦੇ। ਅੱਗੇ ਦ੍ਰਿਸ਼ਟਾਂਤ ਦੇਣਗੇ ਸਤ ਸੰਗਤ ਜੀ, ਜੇ ਗੁਰੂ ਨੇ ਤਾਂ ਗੁਰੂ ਨੇ ਨਾਨਕ ਗੁਰ ਤੇ ਗੁਰ ਹੋਆ, ਦੇਖੋ ਤਸਕੀ ਰਜਾਏ, ਪਿੱਛੇ ਪੰਕਤੀ ਆ ਚੁੱਕੀ ਹੈ, ਦੇਖੋ ਉਹਦੀ ਰਜਾ ਮੰਨਣ ਚ ਕਿੰਨੀ ਬਰਕਤ ਹੈ। ਗੁਰੂ ਨੇ ਸੰਤ ਨਹੀਂ ਬਣਾਇਆ, ਗੁਰੂ ਹੀ ਬਣਾ ਦਿੱਤਾ ਹੈ। ਸੰਤਾਂ ਦੀ ਤਾਂ ਇੱਥੇ ਕਮੀ ਨਹੀਂ ਹੈ ਗੁਰੂ ਘਰ ਦੇ ਅੰਦਰ। ਸੰਤ ਭਗਤ ਗੁਰਸਿੱਖਾਂ ਜਗਤਾਰ ਨਾ ਆਏ, ਪਾਰਸ ਵਰਗੇ ਸ਼ੁੱਧ ਹੁੰਦੇ ਹਨ ਜਿਹੜੇ,
ਜੋ ਉਸ ਪੂਜੇ ਸੋ ਫਲ ਪਾਏ।
ਜਿਹੜਾ ਭਾਈ ਸੰਤ ਰੂਪ ਪਾਰਸ ਨੂੰ ਪੂਜੇਗਾ, ਸਪਰਸ਼ ਕਰੇਗਾ, ਉਹ ਫਲ ਪਾਵੇਗਾ ਬ੍ਰਹਮ ਗਿਆਨ, ਔਰ ਉਹ ਵੀ ਸੋਨੇ ਵਰਗਾ ਸ਼ੁੱਧ ਹੋ ਜਾਵੇਗਾ।
ਦੀਖਿਆ ਦੇਵਾ ਸਾਚ ਬੁਝਾਏ।
ਜਿਹੜਾ ਪਾਰਸ ਸਤਸੰਗ ਸੰਤ ਹੈ, ਉਹ ਫਿਰ ਦੀਕਸ਼ਿਤ ਮੰਤਰ ਦੇ ਕੇ ਸੱਚੇ ਨਾਮ ਨੂੰ ਸਮਝਾ ਦੇਵੇਗਾ। ਸਤਸੰਗਤ ਜੀ, ਬਾਰਾਂ ਬੰਨੀ ਦਾ ਸੋਨਾ ਉਹਨੂੰ ਕਹਿੰਦੇ ਨੇ, ਬਾਰਾਂ ਗੇਰੀ ਅੱਗ ਤੇ ਪੁੱਠਾਂ ਦੇ ਕੇ ਨਾ, ਜਿਹੜੇ ਸੁਨਿਆਰੇ ਨੇ ਐਨ ਬੈਰ ਕੱਟ ਦਿੰਦੇ ਨੇ, ਪਰ ਖਜ਼ਾਨੇ ਪਾਇਆ ਸਰਾਫੀ ਫਿਰਨਾ ਹੀ ਤਾਂ ਈਜਾ ਹੈ। ਉਹਨੂੰ ਪਰਖ ਕੇ ਕਸਬੱਟੀ ਤੇ ਲਾ ਕੇ ਖਜ਼ਾਨੇ ਚ ਪਾ ਲੈਂਦੇ ਨੇ, ਮੁੜ ਕੇ ਫਿਰ ਅੱਗ ਤੇ ਨਹੀਂ ਚੜਦਾ ਸੋਨਾ। ਇਸੇ ਤਰ੍ਹਾਂ ਉਹਨੂੰ ਕਹਿੰਦੇ ਆ ਜੀ, ਬਾਰਾਂ ਬੰਨੀ ਦਾ ਸ਼ੁੱਧ ਸੋਨਾ ਹੈ। ਆਪਣੇ ਘਰ ਵਿੱਚ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ, ਇਹ ਜਿਹਦੇ ਸ਼ੁੱਧ ਹੋ ਗਏ ਸਤ ਸਮਝੋ, ਬਾਰਾਂ ਬੰਨੀ ਦਾ ਸੋਨਾ ਬਣ ਗਿਆ। ਉਹਨੂੰ ਮਾਤਾ ਦੀ ਕੁਠਾਲੀ ਚ ਪਾ ਕੇ ਫੇਰ ਸਤਸੰਗ ਜੀ ਜੰਮਣ ਮਰਨ ਦੀ ਉਹ ਤਪੱਸਿਆ ਜਿਹੜਾ ਸੇਕ ਹੈ ਨਾ, ਉਹ ਨਹੀਂ ਝੱਲਦਾ ਸੋਨੇ ਵਾਂਗੂ। ਫਿਰ ਗੁਰੂ ਸਾਹਿਬ ਆਪਣੇ ਭੇਤਾ ਦੇ ਖਜ਼ਾਨੇ ਚ ਪਾ ਲੈਂਦੇ ਨੇ ਗੁਰਸਿੱਖ ਨੂੰ, ਫਿਰ ਸਤਸੰਗ ਜੀ ਮਾਤਾ ਦੇ ਉਦਰ ਦੀ ਕੁਠਾਲੀ ਚ ਫੇਰ ਉਹ ਚਾੜਿਆ ਨਹੀਂ ਜਾਂਦਾ ਹੈ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਸੰਤ ਪਾਰਸਾਂ ਦੀ ਸੰਗਤ ਕਰਕੇ।
ਬਿਨ ਪਾਰਸ ਪੂਜਨਾ ਹੋਵੇ।
ਇਹ ਵੀ ਦੇਖ ਲਿਓ, ਪਾਰਸ ਦੀ ਦੁਨੀਆਂ ਸਾਰੀ ਪੂਜਾ ਕਰਦੀ ਹੈ, ਲੇਕਿਨ ਵੱਟੀਆਂ ਹੋਰ ਪਾਰਸ ਵਰਗੀਆਂ ਬਥੇਰੀਆਂ ਕੌਣ ਚੱਕਦਾ ਉਹਨਾਂ ਨੂੰ ਗੰਗਾ ਦੇ ਕਿਨਾਰੇ? ਹੋਰ ਬਥੇਰੇ ਕਪਟੀ ਤੁਰੇ ਫਿਰਦੇ ਨੇ, ਲੇਕਿਨ ਭਾਈ ਸੰਤ ਜੇ ਕੋਈ ਕਹਿੰਦੇ ਕਿਸੇ ਨੂੰ ਕੋਈ ਪੂਜਦਾ ਹੈ, ਉਹਦੇ ਅੰਦਰ ਪਾਰਸ ਵਾਲੇ ਗੁਣ ਹੋਏ ਨੇ, ਤਦੇ ਹੀ ਭਾਈ ਪੂਜਦਾ ਹੈ। ਗੁਰੂ ਘਰ ਦੇ ਅੰਦਰ ਜਿਹੜੇ ਗੁਰਸਿੱਖਾਂ ਦਾ ਜੀਵਨ ਹੈ, ਇਹ ਪਾਰਸ ਨਾਲੋਂ ਵੀ ਅਮੋਲਕ ਹੈ।
ਬਿਨ ਮਨ ਪਰਚੇ ਅਬਰਾਸ ਨਜਾਏ।
ਜਿਹੜਾ ਕੋਈ ਆਪਦਾ ਮਨ ਪਰਚਿਆ ਨਹੀਂ ਨਾਮ ਵਿੱਚ, ਕਹਿੰਦਾ ਹੁੰਦਾ ਮੈਂ ਪਾਰਸ ਹਾਂ, ਮੈਂ ਤੁਹਾਨੂੰ ਸੋਨਾ ਬਣਾ ਦੂੰ, ਉਹ ਝੂਠ ਬੋਲਦਾ ਫਿਰਦਾ, ਉਹ ਡੰਬੀ ਪਖੰਡੀ ਦੇ ਧੱਕੇ ਨਹੀਂ ਆਪਾਂ ਚੜ੍ਹਨਾ ਹੈ। ਬਿਨ ਮਨ ਪਰਚੇ ਅਬਰਾਸ ਨਜਾਏ, ਆਪਦਾ ਮਨ ਪਰਚਿਆ ਨਹੀਂ, ਲੋਕਾਂ ਨੂੰ ਸਿੱਖਿਆ ਦਿੰਦਾ ਫਿਰਦਾ ਹੈ।
ਗੁਰੂ ਸਦਾਏ ਅਗਿਆਨੀ ਅੰਧਾ।
ਉਹ ਅਗਿਆਨੀ ਹੈ, ਵਿਰਾਗ ਤੇ ਵਿਵੇਕ ਦੇ ਨੇਤਰਾਂ ਤੋਂ ਅੰਨਾ, ਗੁਰੂ ਤੱਕ ਵੀ ਸਦਾਉਂਦਾ, ਕਹਿੰਦਾ ਆ ਜਾਓ। ਉਹ ਗੁਰੂ ਤਾਂ ਚਲੇ ਗਏ ਗੁਰੂ ਨਾਨਕ ਦੇਵ ਜੀ, ਐਵੇਂ ਤੁਹਾਨੂੰ ਸੁਭਾਅ ਪਿਆ ਹੋਇਆ ਉੱਥੇ ਜਾਣ ਦਾ, ਨਵਾਂ ਗੁਰੂ ਤੁਹਾਡੀ ਕਲਿਆਣ ਕਰੂਗਾ, ਆਓ ਸਾਡਾ ਗੁਰੂ ਹੁਣੇ ਹੀ ਤੁਹਾਨੂੰ ਸਭ ਕੁਝ ਦੇ ਦੂਗਾ, ਐ ਸਤ ਸਮਝੋ। ਉਹ ਠੱਗ ਲੈਂਦੇ ਹਨ।
ਗੁਰੂ ਸਦਾਏ ਅਗਿਆਨੀ ਅੰਧਾ।
ਉਹ ਆਪਣੇ ਆਪ ਨੂੰ ਗੁਰੂ ਸਦਾਉਂਦਾ ਹੈ।
ਉਹ ਮਾਰਗ ਪਾਏ।
ਦੱਸੋ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਕਿਹਨੂੰ ਉਹ ਰਸਤੇ ਪਾ ਦੂਗਾ ਭਗਤੀ ਦੇ, ਕਿਹਨੂੰ ਪਰਮੇਸ਼ਰ ਨਾਲ ਮਿਲਾ ਦੇਵੇਗਾ, ਉਹ ਨਹੀਂ ਮਿਲਾ ਸਕਦਾ।
ਨਾਨਕ ਬਿਨ ਨਦਰੀ ਕਿਛੂ ਨਾ ਪਾਈਐ।
ਉਹ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਬਿਨਾ ਗੁਰੂ ਅਮਰਦਾਸ ਜੀ ਕਹਿੰਦੇ ਕੁਝ ਨਹੀਂ ਪ੍ਰਾਪਤ ਹੁੰਦਾ।
ਜਿਸ ਨਦਰ ਕਰੇ ਸੋ ਪਾਏ।
ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਉਹ ਗੁਰੂ ਵਾਲੇ ਬਣ ਕੇ ਬ੍ਰਹਮ ਨੂੰ ਵਾਹਿਗੁਰੂ ਨੂੰ ਪਾ ਲੈਂਦੇ ਹਨ।
ਗੁਰਪ੍ਰਸਾਦੀ ਦੇ ਵਡਿਆਈ।
ਗੁਰਪ੍ਰਸਾਦੀਏ ਨੇ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜਿਨ੍ਹਾਂ ਤੇ, ਉਹਨਾਂ ਨੂੰ ਵਡਿਆਈ ਦਿੰਦਾ ਪਰਮੇਸ਼ਰ।
ਆਪਣਾ ਸ਼ਬਦ ਵਰਤਾਏ।
ਆਪਣਾ ਹੁਕਮ ਵਰਤਾ ਕਰਕੇ ਸਤ ਸੰਗੀ ਉਹਨਾਂ ਨੂੰ ਆਪਣੇ ਚ ਭੇਦ ਕਰ ਲੈਂਦਾ।
ਗੁਜਰੀ ਮਹੱਲਾ ਤੀਜਾ ਪੰਚ ਪਦੇ, ਨਾ ਕਾ ਸੀਮਤ ਉਪਜੈ ਨਾ ਕਾ ਸੀਮਤ ਜਾਏ।
ਪ੍ਰੇਮੀਆਂ ਨੇ ਪੁੱਛਿਆ ਕਹਿੰਦੇ ਮਹਾਰਾਜ ਜੀ ਅਸੀਂ ਕਾਂਸ਼ੀ ਜਾ ਕੇ ਰਹੀਏ, ਕਹਿੰਦੇ ਉੱਥੇ ਅਕਲ ਆ ਜਾਂਦੀ ਹੈ, ਪੜ੍ਹੇ ਲਿਖੇ ਲੋਕ ਬਹੁਤ ਨੇ, ਚਾਰ ਅੱਖਰ ਪੜ੍ਹ ਜਾਵਾਂਗੇ, ਚੰਗੀ ਮੱਤ ਆਜੂਗੀ, ਜਿਹੜੀ ਮਾੜੀ ਮੱਤ ਉਹ ਅੰਦਰੋਂ ਨਿਕਲ ਜੂਗੀ। ਮਹਾਰਾਜ ਕਹਿੰਦੇ ਭਾਈ ਭੁਲੇਖੇ ਚ ਨਾ ਰਹੋ, ਨਾ ਕਾਂਸੀ ਮੱਤ ਉਪਜੇ ਨਾ ਕਾਂਸੀ ਮੱਤ ਜਾਏ। ਕਾਂਸੀ ਵਿਚ ਰਹਿਣ ਨਾਲ ਨਾ ਤਾਂ ਸੋਹਣੀ ਮੱਤ ਪੈਦਾ ਹੋਣੀ ਹੈ, ਨਾ ਜਿਹੜੀ ਮੰਦੀ ਮੱਤ ਆ ਜਾਣੀ ਹੈ, ਉਹ ਜਾਣੀ ਵੀ ਨਹੀਂ ਤੇ ਚੰਗੀ ਆਉਣੀ ਨਹੀਂ।
ਸਤਿਗੁਰ ਮਿਲੈ ਮੱਤ ਉਪਜੈ।
ਮੱਤ ਤਾਂ ਭਾਈ ਜੇ ਅੰਦਰ ਸੋਹਣੀ ਆਵੇਗੀ ਤਾਂ ਸਤਿਗੁਰਾਂ ਦੇ ਮਿਲਣ ਨਾਲ ਆਵੇ, ਚਾਹੇ ਉਹ ਕਾਂਸੀ ਚ ਮਿਲ ਜਾਣ, ਚਾਹੇ ਉਹ ਪੰਜਾਬ ਚ ਮਿਲ ਜਾਣ, ਜਿੱਥੇ ਵੀ ਗੁਰੂ ਮਿਲ ਜਾਵੇਗਾ ਉੱਥੇ ਹੀ ਭਾਈ ਨਿਰਮਲ ਬੁੱਧੀ ਆਤਮ ਸ਼ੈਣੀ ਮੱਤ ਪ੍ਰਾਪਤ ਹੋਵੇਗੀ।
ਸੋ ਜੀ ਪਾਏ।
ਫਿਰ ਗੁਰਾਂ ਦੇ ਪ੍ਰਤਾਪ ਕਰਕੇ ਜਿਹੜੀ ਮਲੀਨ ਮੱਤ ਹੋਇਆ ਨਾ, ਇਹ ਚੱਕੀ ਜਾਵੇਗੀ, ਸੋਝੀ ਗਿਆਤ ਪਾ ਲਵੇਗਾ ਭਉ ਭਗਤੀ ਦੀ।
ਹਰ ਕਥਾ ਤੂੰ ਸੁਣ ਮਨ ਰੇ।
ਹੇ ਮੇਰੇ ਪਿਆਰੇ ਮਨ, ਜੇ ਤੂੰ ਲਾਹਾ ਲੈਣਾ ਕਾਂਸ਼ੀ ਜਾਣ ਦੇ ਫੁਰਨੇ ਨਾ ਕਰੀ, ਹਰੀ ਦੀ ਕਥਾ ਸੁਣ
ਸਬਦ ਮਨ ਵਸਾਏ।
ਹਰੀ ਦੇ ਸੁਣ, ਕਥਾ ਸੁਣਨ ਦਾ ਕੀ ਲਾਭ ਹੈ? ਨਾਲ ਨਾਲ ਹਰੀ ਦੇ ਨਾਮ ਨੂੰ ਮਨ ਵਿਚ ਵਸਾ।
ਇਹ ਮਤ ਤੇਰੀ ਥਿਰ ਰਹਾ,
ਫੇਰ ਜਿਹੜੀ ਤੇਰੀ ਮਦਦ ਕਹਿੰਦਾ ਨਾ, ਉੱਥੇ ਜਾ ਕੇ ਮੇਰੀ ਬੁੱਧੀ ਟਿਕ ਜੂਗੀ, ਉੱਜਲ ਹੋ ਜੂ, ਇੱਥੇ ਹੀ ਉਹ ਟਿਕ ਜਾਵੇਗੀ ਤੇਰੀ ਮਤ ਨਾਮ ਦੇ ਆਸਰੇ,
ਤਾਂ ਭਰਮ ਵਿਚ ਹੋ ਜਾਏ।
ਉਹ ਜਿਹੜੀ ਭ੍ਰਾਂਤੀ ਤੈਨੂੰ ਭਰਮ ਨੂੰ ਉਠਾਈ ਫਿਰਦਾ, ਇਹ ਚੱਕਿਆ ਜਾਊ ਭਰਮ ਦਾ ਹਨੇਰਾ।
ਰਹਾਉ ਹਰ ਚਰਨ ਹਿਰਦੇ ਵਸਾਏ ਤੂੰ।
ਹਰੀ ਦੇ ਭਾਈ ਜਿਹੜੇ ਚਰਨ ਨੇ, ਹਰੀ ਦੇ ਹੁਣ ਚਰਨ ਕਿੱਥੋਂ ਲੱਭੀਏ? ਦਿਸਦੇ ਤਾਂ ਹੈ ਨੀ, ਜਿੰਨੇ ਸ਼ਬਦ ਨੇ ਸਤ ਸੰਗਤ ਜੀ ਇਹ ਚਰਨ ਹੀ ਹਨ। ਹਿਰਦੇ ਸ਼ਬਦ ਚਰਨ ਸਤਿਗੁਰ ਕੋ ਨਾਨਕ ਵਾਧੇ ਉਪਾਲ। ਗੁਰੂ ਸਾਹਿਬ ਨੇ ਮਰਜ਼ਾਦਾ ਬੰਨ ਦਿੱਤੀ, ਜਿਹੜਾ ਗੁਰੂ ਕਾ ਸਿੱਖ ਸੰਗਤ ਚ ਬੈਠ ਕੇ ਕੀਰਤਨ ਹੁੰਦਾ, ਸ਼ਬਦ ਦੀਆਂ ਪੰਕਤੀਆਂ ਚ ਬਿਰਤੀ ਟਿਕਾ ਕੇ ਰੱਖਦਾ, ਉਹ ਸਮਝ ਲਵੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਬਿਰਤੀ ਟਿਕਾਈ ਬੈਠਾ, ਕਿਤੇ ਹੁੱਡ ਹਿੱਲ ਨਾ ਜਾਵੇ। ਕਦੇ ਵੀ ਮੱਥ ਕੇ ਬੈਠ ਜਾਵੇ ਭਾਵਨਾ ਨਾਲ, ਨਾਲੇ ਟਿਕਾ ਕੇ ਰੱਖੇ, ਨਾਲੇ ਬੇਨਤੀਆਂ ਕਰੇ, ਮਹਾਰਾਜ ਕਿਰਪਾ ਕਰਿਓ, ਮੈਂ ਮੇਰੇ ਅੰਦਰ ਕੋਈ ਸ਼ਕਤੀ ਨਹੀਂ, ਇਹ ਮਾਰਾ ਮਨ ਟਿਕਿਆ ਹੀ ਰਹੇ ਇੱਥੇ ਤਾਂ ਠੀਕ। ਸੋ ਆਪ ਜੀ ਕਹਿੰਦੇ ਨੇ ਪੜੋ ਪੰਕਤੀ,
ਹਰ ਚਰਨ ਹਿਰਦੇ ਵਸਾਏ ਤੂੰ।
ਹੇ ਮਨਾ, ਤੂੰ ਹਰੀ ਦੇ ਚਰਨ ਸ਼ਬਦ ਰੂਪ ਹਿਰਦੇ ਚ ਵਸਾ,
ਕਿਲਵਖ ਹੋਵੇ ਨਾਸੂ।
ਤੈਨੂੰ ਲਾਭ ਕੀ ਹੋਊ? ਇੱਕ ਇੱਕ ਛਿਣ ਨਾਮ ਹਿਰਦੇ ਚ ਵਸਾਉਣ ਦਾ, ਮਨ ਟਿਕਾਉਣ ਦਾ ਫਲ, ਸੰਗਤ ਚ ਬੈਠ ਕੇ ਤੇਰੇ ਜਨਮਾਂ ਜਨਮਾਂ ਦੇ ਕਿਲੇ ਚੇ ਵਰਗੇ ਜਿਹ ਜ਼ਹਿਰ ਵਰਗੇ ਕੌੜੇ ਪਾਪ ਨੇ ਨਾ ਜਿਹੜੇ, ਉਹ ਸਾਰੇ ਨਾਸ ਹੋ ਜਾਣਗੇ, ਸਾਰੇ ਭਸਮ ਹੋ ਜਾਣਗੇ। ਪੁੱਛੋ ਪੁਰਾਣੇ ਜੱਗ ਆਦਿਕ ਹਮਨ ਕਰਨ ਵਾਲੇ ਲੋਕਾਂ ਨੂੰ, ਉਹ ਕਹਿੰਦੇ ਅਸੀਂ ਹਮਨ ਦੁਆਰਾ ਮੰਤਰ ਪੜ੍ਹ ਕੇ ਜਿਹਦੇ ਘਰ ਅਸੀਂ ਵਰਨੀ ਕਰ ਦਈਏ ਉਹਨਾਂ ਦੇ ਸਾਰੇ ਪਾਪ ਦੁੱਖ ਭਸਮ ਕਰ ਦਿੰਦੇ ਅੱਗ ਚ। ਲੇਕਿਨ ਇੱਥੇ ਗਿਆਨ ਆਣੀ ਕੁਰਬਾਣੀ ਦਗਦਹਾਣੀ, ਗੁਰਬਾਣੀ ਦੀ ਸਤ ਸੰਗਤ ਜੀ ਸਿੱਖਿਆ ਦੁਆਰਾ ਐਸੀ ਇਹ ਕਥਾ ਦਾ ਗਿਆਨ ਹਿਰਦੇ ਚ ਗੁਰਸਿੱਖ ਸਰੋਤਿਆਂ ਦੇ ਵਸਦਾ, ਉਹ ਗਿਆਨ ਰੂਪੀ ਅਗਨੀ ਆਪਣੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਭਸਮ ਕਰੀ ਜਾਂਦੀ ਹੈ ਇੱਥੇ ਬੈਠਿਆਂ ਦੇ। ਸੋ ਪਤਾ ਲੱਗੇਗਾ ਜਦੋਂ ਹਿਸਾਬ ਹੋਵੇਗਾ, ਬਣਾ ਸੰਗਤ ਵਿੱਚ ਮੈਂ ਤਾਂ ਬੜੀ ਮਹਾਰਾਜ ਨੇ ਕਿਰਪਾ ਕੀਤੀ, ਇੰਨਾ ਕੁਛ ਲਾਭ ਉਠਾ ਚੁੱਕੇ ਹਾਂ, ਇਉਂ ਪਤਾ ਹੁੰਦਾ ਤਾਂ ਮੈਂ ਹੋਰ ਕਰੀ ਜਾਂਦਾ, ਕਿਉਂ ਪਰੋਖ ਫਲ ਹੈ ਇਹ, ਅਪਰੋਕਸ਼ ਨਹੀਂ ਹੈ। ਸੋ ਤਾਂ ਆਪ ਜੀ ਕਹਿੰਦੇ ਹਨ,
ਪੰਚ ਪੰਚ ਭੂਆਤਮਾ ਵਸ ਕਰ।
ਪੰਚ ਭੂਸਾ ਸਮਝੀ, ਪੰਜਾਂ ਤੱਤਾਂ ਦੀ ਸਤੋ ਅੰਸ਼ ਤੋਂ ਮਨ ਬਣਿਆ ਹੋਇਆ ਅੰਤਿਸ਼ ਕਰਨੇ, ਇਸ ਕਰਕੇ ਪੰਚ ਭੂਆਤਮਾ ਇਕੱਠਾ ਹੀ ਪਾਠ ਹੈ। ਇਹ ਮਨ ਦਾ ਬੋਧਕ ਹੈ, ਇਸ ਮਨ ਨੂੰ ਸਤਸੰਗ ਜੀ ਵਸ ਕਰ ਲਵੇ ਸ਼ਬਦ ਦੇ ਆਸਰੇ,
ਤੀਰਥ ਕਰੇ ਨਿਵਾਸ।
ਫਿਰ ਸਮਝੋ ਜਿੰਨੇ ਤੀਰਥ ਨੇ ਨਾ, ਉਹ ਪ੍ਰੇਮੀ ਦੇ ਪਾਰਥ ਵਰਗੀ ਜ਼ਿੰਦਗੀ, ਉਹਦੇ ਕੋਲੇ ਹੀ ਨਿਵਾਸ ਕਰਦੇ, ਉਹਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ। ਕਬੀਰ ਸਾਹਿਬ ਨੇ ਕਿਹਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦਾ ਮਨ ਨਿਰਮਲ ਮੇਰਾ ਹੋ ਚੁੱਕਿਆ ਹੈ ਨਾਮ ਦੇ ਪ੍ਰਤਾਪ ਕਰਕੇ। ਕਿਹਾ ਜਾ ਨਿਰਮਲ ਜਿਹਾ ਜਾ, ਕਹਿੰਦੇ ਗੰਗਾ ਦਾ ਜਲ ਨਿਰਮਲ ਹੈ, ਗੰਗਾ ਦੇ ਜਲ ਦੇ ਉੱਤੇ ਹਰਿਦੁਆਰ ਹੈ, ਪ੍ਰਾਗਰਾਜ ਕਾਂਸੀ ਬੇਅੰਤ ਤੀਰਥ ਸਤ ਸੰਗੀ ਗੰਗਾ ਸਾਗਰ ਆਦਿ ਗੰਗਾ ਦੇ ਤਲਵਾਹ ਦੇ ਉੱਤੇ ਹਨ, ਉਹ ਸਾਰੇ ਤੀਰਥ ਉਹ ਗੁਰਮੁਖ ਦੇ ਪਾਸ ਹਨ, ਜਿਹਦਾ ਮਨ ਗੰਗਾ ਦੇ ਜਲ ਨਾਲੋਂ ਵੀ ਨਿਰਮਲ ਹੋ ਚੁੱਕਿਆ ਹੈ। ਤਾਂ ਆਪ ਜੀ ਨੇ ਕਿਹਾ ਹੈ, ਨਾਨਕ ਧੂੜ ਪਨੀਤ ਸਾਧ ਲਾ ਕੋਟ ਪਰਾਗੇ, ਲੱਖਾਂ ਕਰੋੜਾਂ ਪ੍ਰਾਗਰਾਜ ਤੀਰਥਾਂ ਨਾਲੋਂ ਵੀ ਸੰਗਤ ਦੀ ਜਿਹੜੀ ਸਤਸੰਗੀ ਸਾਧੂ ਦੀ ਧੂੜੀ ਹੈ ਉਹ ਪਵਿੱਤਰ ਹੈ। ਜਿਹਨਾਂ ਦੇ ਹਿਰਦੇ ਚ ਨਾਮ ਵਸ ਗਿਆ ਉਹ ਆਪ ਹੀ ਤੀਰਥ ਰੂਪ ਹਨ।
ਮਨਮੁਖ ਇਹੋ ਮਨਮੁਗਧ ਹੈ,
ਇਹ ਜਿਹੜੇ ਮਨਮੁਖਤਾ ਧਾਰੀ ਹੈ, ਜਿਨ੍ਹਾਂ ਨੇ ਮਨਮੁਖਤਾ ਕਰਕੇ ਮਨ ਮੂਰਖ ਬਣਿਆ ਹੋਇਆ ਹੈ,
ਸੋਝੀ ਕਿਛੂ ਨਾ ਪਾਏ,
ਇਹ ਕੋਈ ਵੀ ਸੋਝੀ ਇਹਨੂੰ ਗਿਆਤ ਨਹੀਂ ਪੈਂਦੀ ਕਿ ਪਰਮੇਸ਼ਰ ਕੀ ਵਸਤੂ ਹੈ,
ਹਰ ਕਾ ਨਾਮ ਨਾ ਬੁਝੀ,
ਇਹ ਹਰੀ ਦੇ ਨਾਮ ਨੂੰ ਸਮਝਦਾ ਹੀ ਨਹੀਂ ਹੈ,
ਅੰਤ ਗਿਆ ਪਛਤਾਏ,
ਅੰਤ ਨੂੰ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ, ਮਨ ਫਿਰ ਪਛਤਾਉਂਦਾ ਤੁਰਿਆ ਜਾਂਦਾ।
ਇਹ ਮਨ ਕਾਸੀ ਸਭ ਤੀਰਥ ਸਿਮਰਤ,
ਇਹ ਮਨ ਕਾਸੀ ਸਭ ਤੀਰਥ ਸਿਮਰਤ, ਸਿਮਰਤੀਆਂ ਦਾ ਪੜ੍ਹਨਾ ਔਰ ਸਾਰੇ ਤੀਰਥਾਂ ਦੀ ਯਾਤਰਾ ਕਰਨੀ, ਸਾਰੀਆਂ ਸਤਸੰਗੀ ਥੱਲੇ ਨੇ ਜੇ ਮਨ ਨਿਰਮਲ ਹੋ ਜਾਵੇ ਜਿਹਦਾ ਜਿਸਦਾ ਮਨ ਨਿਰਮਲ ਹੋ ਗਿਆ ਉਹਨੂੰ ਕੋਈ ਤੀਰਥ ਕਰਨ ਦੀ ਲੋੜ ਨਹੀਂ ਉਹ ਆਪ ਹੀ ਤੀਰਥ ਰੂਪ ਹੈ ਜਿਹੜੇ ਉਹਦੇ ਕੋਲੇ ਸੰਗਤ ਕਰਨਗੇ ਸਾਧੂ ਦੀ ਉਹਨਾਂ ਨੇ ਸਾਰੇ ਤੀਰਥ ਕਰ ਲਏ ਅੱਠ ਸਰ ਤੀਰਥ ਜਾਂ ਸਾਧ ਪੱਗ ਧਰੈ ਉਹ ਹੈ ਜਾਂ ਸਾਧੂ ਜਿੱਥੇ ਚਰਨ ਟਿਕਾਵੇਗਾ ਠਾਠ ਤੀਰਥ ਹਨ
ਸਤਿਗੁਰ ਦੀਆ ਬੁਝਾਏ
ਇਹ ਸਤਿਗੁਰੂ ਨਾਨਕ ਦੇਵ ਜੀ ਨੇ ਸਮਝਾ ਦਿੱਤਾ ਗੁਰੂ ਅਮਰਦਾਸ ਜੀ ਕਹਿੰਦੇ
ਅੱਠ ਸਰ ਤੀਰਥ ਤੇ ਸੰਗ ਰਹਾ ਹੈ
ਉਹਦੇ ਨਾਲ ਠਾਠ ਤੀਰਥ ਨਾਲ ਤੁਰੇ ਫਿਰਦੇ ਹਨ
ਜਿਨ੍ਹਾਂ ਹਿਰਦੇ ਰਹਾ ਸਮਾਏ
ਜਿਨ੍ਹਾਂ ਦੇ ਹਿਰਦੇ ਚ ਹਰੀ ਭਾਈ ਸਾਖਿਆਤ ਹੋ ਕਰਕੇ ਸਮਾਇਆ ਹੋਇਆ ਹੈ
ਨਾਨਕ ਸਤਿਗੁਰ ਮਿਲ ਹੈ ਹੁਕਮ ਪੁੱਜਿਆ
ਆਪ ਜੀ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਇਹ ਕਿੰਨਾ ਨੂੰ ਪਦਵੀ ਪ੍ਰਾਪਤ ਹੋਈ ਹੈ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਬੁੱਝਿਆ ਹੈ
ਇੱਕ ਵਸਿਆ ਮਾਨਿਆ
ਇੱਕ ਵਾਹਿਗੁਰੂ ਦੇ ਵਹਿਸ ਰੂਪ ਉਹਨਾਂ ਦੇ ਮਨ ਚ ਬਸ ਗਿਆ
ਜੋ ਤੁਧ ਭਾਵ ਹੈ ਸਭ ਸੱਚ ਹੈ
ਉਹਨਾਂ ਨੂੰ ਲੇਖਿਆ ਹੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਹੈ ਨਾ ਉਹੀ ਸੱਚ ਹੈ ਦੂਜਾ ਨਹੀਂ ਸੱਚ ਹੈ ਜੇ ਤੈਨੂੰ ਭਾਉਂਦਾ ਹੈ ਤਾਂ ਤੂੰ ਪੜਨੋਂ ਕਰ ਦਿੰਦਾ ਜੇ ਤੈਨੂੰ ਭਾਉਂਦਾ ਹੈ ਤਾਂ ਤੂੰ ਸ੍ਰਿਸ਼ਟੀ ਦੀ ਉਤਪਤੀ ਕਰ ਦਿੰਦਾ ਜੋ ਤੈਨੂੰ ਭਾਉਂਦਾ ਉਹੀ ਸੱਚੀ ਗੱਲ ਹੋਣੀ ਹੈ ਹੋਰ ਨਹੀਂ ਸੋ ਜਿਨ੍ਹਾਂ ਨੇ ਇਹ ਨੇਚਾ ਕਰ ਲਿਆ ਹੈ
ਸੱਚੇ ਰਹਿ ਸਮਾਏ
ਉਹ ਸੱਚੇ ਵਿੱਚ ਸਮਾ ਰਹਿੰਦੇ ਹਨ
ਮੁਜਰੀ ਮਹੱਲਾ ਤੀਜਾ ਏਕੋ ਨਾਮ ਨਿਧਾਨ ਪੰਡਿਤ
ਮੁਜਰੀ ਮਹੱਲਾ ਤੀਜਾ ਤੇ ਤੀਜਾ ਪਹਿਲਾਂ ਤੀਆ ਲਿਖ ਦਿੱਤਾ ਮਗਰੋਂ ਤੱਤੇ ਨੂੰ ਬਿਹਾਰੀ ਜੱਜੇ ਨੂੰ ਕੰਨਾ ਤੀਜਾ ਲਿਖ ਦਿੱਤਾ ਕਿ ਕੱਲ ਨੂੰ ਨਵੀਆਂ ਕਾਢਾਂ ਕੱਢਣ ਵਾਲੇ ਕਿਤੇ ਮਹੱਲਾ ਤ੍ਰੈ ਨਾ ਕਹਿਣ ਲੱਗ ਜਾਣ ਮਹੱਲਾ ਤਿੰਨ ਨਾ ਕਹਿਣ ਲੱਗ ਜਾਣ ਮਹਾਰਾਜ ਜੀ ਦੇ ਅੱਖਰਾਂ ਚ ਲਿਖ ਕੇ ਵੀ ਤੀਜਾ ਲਿਖਦਾ ਵੀ ਤੀਜਾ ਬੋਲਣਾ ਹੈ ਇਸ ਤਰ੍ਹਾਂ ਪੰਜਵਾਂ ਲਿਖ ਕੇ ਵੀ ਵਾਹਵੇ ਨਾ ਪੰਜਵਾਂ ਬੋਲਣਾ ਮਹੱਲਾ ਪੰਜਵਾਂ ਪੰਜਵਾਂ ਮੰਮੇ ਨਾਲ ਨਹੀਂ ਕਹਿਣਾ ਹੈ ਇਸ ਤਰ੍ਹਾਂ ਮਹੱਲਾ ਇੱਕ ਨਹੀਂ ਕਹਿਣਾ ਮਹੱਲਾ ਪਹਿਲਾਂ ਵੀ ਦੇਖ ਕੇ ਦਿਖਾਇਆ ਹੋਇਆ ਕੋਈ ਵੀ ਮਹਾਰਾਜ ਜੀ ਨੇ ਸਤਸੰਗ ਜੀ ਨਿਉਣਤਾ ਹੀ ਨਹੀਂ ਛੱਡੀ ਪਰ ਅਸੀਂ ਮਤਲਬ ਆਪਣੀ ਵਰਤੋਂ ਫੇਰ ਵੀ ਨਹੀਂ ਹਟਦੇ ਹਾਂ ਇਹ ਹੈ ਕਲਯੁਗ ਦੀ ਸਤਸੰਗ ਜੀ ਹਵਾ ਸੋ ਆਪ ਜੀ ਨੇ ਦੂਸਰੀ ਵਾਰੀ ਲਿਖ ਕੇ ਗੁਜਰੀ ਮਹੱਲਾ ਤੀਜਾ ਔਰ ਤੀਜਾ ਕਿ ਭਾਈ ਅਖੰਡ ਪਾਠ ਵੇਲੇ ਵੀ ਇਹ ਛੱਡਣਾ ਨਹੀਂ ਦੋ ਗੇਰ ਬੋਲ ਕੇ ਲੰਘ ਜਾਣਾ ਹੈ
ਇੱਕੋ ਨਾਮ ਨਿਧਾਨ ਪੰਡਿਤ
ਪੰਡਿਤ ਆ ਗਿਆ ਕੋਈ ਵਿਦਵਾਨ ਉਸ ਨੂੰ ਉਪਦੇਸ਼ ਦਿੰਦੇ ਨੇ ਹੇ ਪੰਡਿਤ ਜੀ ਖਜ਼ਾਨੇ ਤਾਂ ਬਹੁਤ ਹਨ ਹੀਰਿਆਂ ਦੇ ਖਜ਼ਾਨੇ ਸੋਨੇ ਦੇ ਚਾਂਦੀ ਦੇ ਬਹੁਤ ਸਾਰੇ ਖਜ਼ਾਨੇ ਨੇ ਪਰ ਇੱਕ ਨਾਮ ਦਾ ਹੀ ਸਭ ਤੋਂ ਉੱਤਮ ਖਜ਼ਾਨਾ ਹੈ
ਸੁਣ ਸਿੱਖ ਸੱਚ ਸੋਈ
ਇਹ ਸਾਡੀ ਭਾਈ ਸਿੱਖਿਆ ਸੁਣ ਲੈ ਨਾਲ ਹੀ ਨਾਮ ਨੂੰ ਜੇ ਨਾਮ ਦਾ ਨਿਧਾਨ ਖਜ਼ਾਨਾ ਉਸ ਨਾਮ ਨੂੰ ਜੇ ਤੂੰ ਜਮ੍ਹਾਂ ਕਰਨਾ ਸੁਣਿਆ ਕਰ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਨਾਲ ਔਰ ਪ੍ਰੀਤੀ ਰੂਪੀ ਰਸਨਾ ਦੇ ਨਾਲ ਸਿੱਖਿਆ ਲੈ ਕੇ ਉਚਾਰਿਆ ਕਰ ਫਿਰ ਸੱਚ ਸੋਈ ਉਹ ਸੱਚਾ ਹੈ
ਦੂਜੇ ਪਾਏ ਜੇ ਤਾਂ ਪੜ੍ਹੈ
ਹੋਰ ਦੁਆਇਤ ਭਾਵ ਜਿੰਨੀ ਤੂੰ ਵਿਦਿਆ ਪੜ੍ਹਦਾ ਸ਼ਾਸਤਰਾਂ ਦੀ
ਪੜ੍ਹਤ ਗੁਣਤ ਸਦਾ ਦੁੱਖ ਹੋਈ
ਪੜ੍ਹਨੀ ਵਿਚਾਰਨੀ ਪੜ੍ਹ ਪੜ ਗੱਡੀ ਲੱਦੀ ਹੈ ਪੜ੍ਹ ਪੜ ਭਰੀ ਹੈ ਸਾਥ ਸਭ ਕੁਝ ਪੜ੍ਹ ਲਈ ਪਰ ਦੁਖੀ ਹੋਵੇਗਾ
ਹਰ ਚਰਨੀ ਤੂੰ ਲਾਗ ਰਹੋ
ਨਾਲ ਹੀ ਹਰੀ ਦੇ ਚਰਨਾਂ ਚ ਲੱਗਿਆ ਰਹੇ ਪੰਡਿਤ
ਗੁਰ ਸ਼ਬਦ ਸੋਝੀ ਹੋਈ
ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਵਾਹਿਗੁਰੂ ਦੀ ਗਿਆਤ ਹੋਵੇਗੀ
ਹਰ ਰਸ ਰਸਨਾ ਚਾਖ ਤੂੰ
ਨਾਲ ਹੀ ਰਸਨਾ ਨੂੰ ਨਾ ਪੰਡਿਤ ਜੀ ਵਿਹਲੀ ਰਹਿਣ ਦੇਈ ਹਰੀ ਨਾਮ ਨੂੰ ਰਸਨਾ ਦੇ ਨਾਲ ਚੱਖਦਾ ਰਹਿ
ਮਨ ਨਿਰਮਲ ਹੋਈ
ਫਿਰ ਜਿਹੜਾ ਮਨ ਮਲੀਨ ਆ ਲੋਭ ਦੀ ਮੈਲ ਹੈ ਕਪਟ ਦੀ ਮੈਲ ਮਨ ਨਿਰਮਲ ਹੋ ਜਾਵੇਗਾ
ਰਹਾਓ ਸਤਿਗੁਰ ਮਿਲੇ ਮਨ ਸੰਤੋਖੀ ਹੈ
ਰਹਾਓ ਸਾਖੀ ਸਤਾਈ ਦੇ ਕੇ ਕਹਿੰਦੇ ਨੇ ਭਾਈ ਜੇ ਸਤਿਗੁਰੂ ਮਿਲ ਜਾਣ ਮਨ ਵਿੱਚ ਸੰਤੋਖ ਆ ਜਾਂਦਾ
ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ
ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਤ੍ਰਿਸ਼ਨਾ ਦੀ ਤੇਹ ਨਹੀਂ ਆਸਾ ਦੀ ਭੁੱਖ ਨਹੀਂ ਇਹ ਦੋਨੋਂ ਖਤਮ ਹੋ ਜਾਂਦੀਆਂ
ਨਾਮ ਨਿਧਾਨ ਪਾਇਆ
ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਪਾਇਆ ਹੈ
ਘਰ ਘਰ ਜਾਏ ਨਾ ਕੋਈ
ਉਹ ਪਰਾਏ ਘਰ ਕਿਹੜੇ ਨੇ ਦੇਵਤਿਆਂ ਦੇ ਘਰਾਂ ਚ ਨਹੀਂ ਤੁਰੇ ਫਿਰਦੇ ਜਿਨ੍ਹਾਂ ਨੂੰ ਭਾਈ ਗੁਰੂ ਸਾਹਿਬ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ ਸਭ ਕੁਝ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਉਹ ਪਰਾਏ ਦੇਵਤਿਆਂ ਦੇ ਮੰਦਰਾਂ ਚ ਨਹੀਂ ਤੁਰੇ ਫਿਰਦੇ ਨਾਮ ਭਾਲਦੇ
ਕਥਨੀ ਪਤਨੀ ਜੇ ਕਰੇ
ਜੇ ਕਥਨੀ ਕਰਨੀ ਵੀ ਸਿੱਖ ਰਵੇ ਮੈਨੂੰ ਬੜੀ ਵਧੀਆ ਕਥਾ ਆਉਂਦੀ ਹੈ ਬਦਨੀ ਕਵੀਸ਼ਰੀ ਕਰਨੀ ਵੀ ਸਿੱਖ ਲਵੇ
ਮਨਮੁਖ ਬੂਝ ਨਾ ਹੋਏ
ਜੇ ਮਨਮੁਖ ਬਣਿਆ ਰਹੇ ਗੁਰਮੁਖ ਨਹੀਂ ਬਣੇਗਾ ਉਹਨੂੰ ਬੂਝ ਕੋਈ ਸਮਝ ਨਹੀਂ ਆਉਣੀ ਕਥਾ ਵਿੱਚੋਂ ਵੀ ਨਹੀਂ ਆਉਣੀ ਸਮਝ ਤੇ ਕਵੀਸ਼ੀ ਚੋਂ ਵੀ ਕੱਖ ਨਹੀਂ ਆਉਣਾ ਉਹ ਬਸ ਕਥਨ ਕਰਨ ਜੋਗਾ ਹੀ ਹੈ ਕਵੀਸ਼ਰੀ ਕਰਨ ਜੋਗਾ ਹੈ ਜੇ ਉਹਦੇ ਅੰਦਰ ਮਨਮੁਖਤਾ ਹੀ ਸੁਭਾਅ ਹੈ ਗੁਰਮੁਖ ਬਣ ਕੇ ਸਤਸੰਗੀ ਸਮਝ ਆਵੇਗੀ
ਗੁਰਮਤੀ ਘਟ ਚਾਨਣਾ
ਜਿਹੜੇ ਗੁਰਮਤੀਏ ਨੇ ਭਾਈ ਗੁਰਸਿੱਖ ਗੁਰਾਂ ਦੀ ਮਤ ਸਿੱਖਿਆ ਦੁਆਰਾ ਹਿਰਦੇ ਚ ਪ੍ਰਕਾਸ਼ ਹੁੰਦਾ ਉਹਨਾਂ ਦੇ,
ਹਰ ਨਾਮ ਪਾਵੈ ਸੋਏ,
ਉਹ ਭਾਈ ਹਰੀ ਦੇ ਨਾਮ ਨੂੰ ਹਿਰਦੇ ਚ ਹੀ ਪਾ ਲੈਂਦੇ ਹਨ।
ਹੁਣ ਸ਼ਾਸਤਰ ਤੂੰ ਨਾ ਬੁਝੀ,
ਇਹ ਪੰਡਿਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਤੂੰ ਸ਼ਾਸਤਰ ਬਥੇਰੇ ਸੁਣੇ ਨੇ, ਤੂੰ ਫੇਰ ਵੀ ਬੁਝਿਆ ਨਹੀਂ ਕਿ ਮੇਰਾ ਸਰੂਪ ਕੀ ਹੈ।
ਤਾਂ ਫਿਰ ਹੈ ਬਾਰੋ ਬਾਰ,
ਨਹੀਂ ਨਾ ਪੜ੍ਹਨਾ ਹੀ ਸਿੱਖਿਆ ਤੂੰ, ਕੇਵਲ ਪੜ੍ਹਿਆ ਨਾ ਹੀ ਭੇਦ ਬੁਝਿਆ ਪਾਵਣਾ। ਪੜ੍ਹਨ ਨਾਲ ਭੇਦ ਨਹੀਂ ਲੱਗਦਾ ਹੈ, ਬੁੱਝਣ ਨਾਲ ਹੀ ਲੱਗੇਗਾ। ਤਾਂ ਤਦੇ ਤੂੰ ਵਾਰ ਵਾਰ ਮੰਗਦਾ ਫਿਰਦਾ ਦਰਾਂ ਦਰਾਂ ਵਿੱਚ ਪੰਡਿਤ ਜੀ, ਨਾਲ ਹੀ 84 ਲੱਖ ਜੂਨਾਂ ਦੇ ਦਰਾਂ ਦਰਾਂ ਚ ਤੁਰਿਆ ਫਿਰੇਗਾ।
ਉਹ ਮੂਰਖ ਜੋ ਆਪ ਨਾ ਪਛਾਣੀ,
ਉਹ ਸਭ ਤੋਂ ਵੱਡਾ ਮੂਰਖ ਹੈ ਭਾਵੇਂ ਪੰਡਿਤ ਸਦਾਉਂਦਾ ਹੋਵੇ, ਜਿਹੜਾ ਆਪਣੇ ਸਰੂਪ ਨੂੰ ਪਛਾਣਦਾ ਨੀ ਵੀ ਮੈਂ ਕੌਣ ਹਾਂ।
ਸੱਚ ਨਾ ਧਰੇ ਪਿਆਰ,
ਔਰ ਸੱਚੇ ਨਾਮ ਨਾਲ ਪਿਆਰ ਨੀ ਕਰਦਾ।
ਸੱਚਾ ਜਗਤ ਦਹਕਾਇਆ,
ਕਿਉਂ ਸੱਚੇ ਪਰਮੇਸ਼ਰ ਨੇ ਕਰਮਾਂ ਅਨੁਸਾਰ ਸਾਰੇ ਸੰਸਾਰ ਨੂੰ ਭੜਕਾਇਆ ਹੋਇਆ ਹੈ, ਸਭ ਭੜਕਦੇ ਫਿਰਦੇ ਨੇ ਭਰਮ ਚ।
ਕਹਿਣਾ ਕਛੂ ਨਾ ਜਾਏ,
ਕੁਛ ਕਿਹਾ ਨੀ ਜਾਂਦਾ ਭਾਈ, ਸ੍ਰਿਸ਼ਟੀ ਬੇਅੰਤ ਹੈ।
ਨਾਨਕ ਜੋ ਤਿਸ ਪਾਵੈ ਸੋ ਕਰੇ,
ਗੁਰੂ ਅਮਰਦਾਸ ਜੀ ਸਮਾਪਤੀ ਤੇ ਕਹਿੰਦੇ ਆ ਭਾਈ, ਜੋ ਤਿਸ ਪਰਮੇਸ਼ਰ ਨੂੰ ਭਾਉਂਦਾ ਉਹ ਪਿੱਛੇ ਕਰਦਾ ਸੀ,
ਜੋ ਤਿਸ ਕੀ ਰਜਾਏ,
ਜਿਵੇਂ ਉਸਦੀ ਰਜਾ ਉਸੇ ਤਰ੍ਹਾਂ ਅੱਗੇ ਨੂੰ ਕਰੇਗਾ। ਭਾਣਾ ਮੰਨਣ ਨਾਮ ਲਿਵ ਲਾਵਣ ਹੋਮੈ ਤਜਨ ਪੰਥੇ ਪਾਵਣ, ਇਹ ਤਿੰਨ ਹੀ ਨਿਜਮਾਂ ਅਨੁਸਾਰ ਜਿਵੇਂ ਸਤਸੰਗਤ ਜੀ ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਜਾਂਦੀਆਂ, ਸਾਰੀ ਮਾਰੇ ਸਿੱਖਿਆ ਇਕੱਠੀ ਕਰ ਦਿੱਤੀ। ਹੇ ਗੁਰਸਿੱਖੋ, ਦੁੱਖ ਸੁੱਖ ਦੇ ਅੰਦਰ ਭਾਣਾ ਮੰਨਣਾ, ਹੋਮੇ ਦਾ ਤਿਆਗ ਕਰਨਾ ਤੇ ਨਾਮ ਵਿੱਚ ਸੁਰਤੀ ਜੋੜਨੀ, ਆ ਤਿੰਨੇ ਦੇ ਜੀਵਨ ਨੂੰ ਤੁਸੀਂ ਸਾਰੀ ਜ਼ਿੰਦਗੀ ਨਿਭਾ ਦਿਓ, ਤੁਹਾਡਾ ਸਦਾ ਹੀ ਪਾਰ ਉਤਾਰਾ ਹੈ। ਐਸੇ ਸੱਚੇ ਪਾਤਸ਼ਾਹ ਸਤਸੰਗਤ ਜੀ ਸੰਖੇਪ ਤੋਂ ਸੰਖੇਪ ਉਪਦੇਸ਼ ਦੇ ਕੇ ਸੰਗਤਾਂ ਨੂੰ ਸਤਸੰਗਤ ਜੀ ਪੂਰਾ ਦੇ ਪੂਰ ਪਾਰ ਉਤਾਰਾ ਕਰ ਰਹੇ ਨੇ ਕਲਯੁਗ ਦੇ ਸਮੇਂ ਦੇ ਅੰਦਰ। ਇਹ ਪਰਉਪਕਾਰ ਭਾਈ ਗੁਰਬਾਣੀ ਦੇ ਆਸਰੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ। ਬਸ ਸਮਾਪਤ ਹੋਇਆ ਜੀ। ਸੋ ਸਤਸੰਗਤ ਜੀ ਬੇਨਤੀਆਂ ਕਰੀਏ, ਹੈ ਮਹਾਰਾਜ ਆਹ ਅੰਮ੍ਰਿਤਮਈ ਸਿੱਖਿਆ ਦੁਰਲੱਭ ਹੈ, ਕਿੱਥੋਂ ਲੱਭੇਗੀ ਸਾਨੂੰ, ਹੋਰ ਕਿਸੇ ਗ੍ਰੰਥਾਂ ਚੋਂ ਲੱਭਣ ਨੂੰ ਨਹੀਂ ਹੈ। ਆ ਮਹਾਰਾਜ ਸਾਕਸ਼ਾਤ ਸਾਡਾ ਪਰਮੇਸ਼ਰ ਦਾ ਸਰੂਪ ਹੋ, ਸਾਡਾ ਭਲਾ ਹੋ ਜਾਵੇ, ਸਾਡੇ ਅੰਦਰ ਮਹਾਰਾਜ ਆਪ ਜੀ ਦਾ ਭੈ ਬਣਿਆ ਰਹੇ ਔਰ ਪ੍ਰੇਮ ਬਣਿਆ ਰਹੇ, ਜਿਸ ਕਰਕੇ ਅਸੀਂ ਆਪਦੇ ਚਰਨੀ ਲੱਗੇ ਰਹੀਏ ਔਰ ਕਿਰਤ ਕਿਰਤ ਹੋਈਏ। ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦਾ। ਰਾਜੀ ਸਿੰਘ ਜੀ ਆ ਗਏ ਹਾਜ਼ਰ ਹਨ, ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ।